ਮੁਕਤੀ ਏ ਕੋ ਪਾਏ ਨਹੀਂ ਤ੍ਰਿਪਤਾਨਾ ਕ੍ਰਿਸ਼ਨਾ ਅਦਕ ਹੈ ਅਦਕ ਵਿਧਾਨ ਸ੍ਰੀ ਨਾਨਕ ਗਤ ਦਾ ਕੋ ਤਿਆਗੇ ਪਰਮਤ ਫਿਰਤ ਅਪਰ ਅਨੁਰਾਗੀ ਤੇ ਕੋ ਪਾਏ ਨਹੀਂ ਤ੍ਰਿਪਤਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਅਤੇ ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤਰਜਾਮੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਅਪਾਰ ਬਖਸ਼ ਹੋਈ ਹੈ ਜਿਸ ਦੇ ਸਦਕਾ ਸੰਧਿਆ ਦੇ ਸਮੇਂ ਅੰਦਰ ਸੁਤਰ ਦੀਵਾਨ ਸੱਜੇ ਹੋਏ ਨੇ ਗੁਰੂ ਘਰ ਦੀ ਮਰਿਆਦਾ ਅਨੁਸਾਰ ਪੰਪ ਪਵਿੱਤਰ ਸ੍ਰੀ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਨੇ ਹੁਣ ਗੁਰ ਇਤਿਹਾਸ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੌਂਚਾਂ ਦੀ ਪੋਸਟੀ ਵਿਚਾਰ ਦਾ ਸਮਾਂ ਹੋਇਆ ਹੈ ਕੱਲ ਆਖ ਨੇ ਸਰਵਣ ਕੀਤਾ ਸੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਪਾਸ ਇੱਕ ਪੰਡਿਤ ਜਿਸ ਨੂੰ ਵਿਦਿਆ ਦਾ ਬੜਾ ਅਭਿਮਾਨ ਹੈ ਹੰਕਾਰ ਹੈ ਉਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਪੜ ਪੜ ਗੱਡੀ ਦੱਸੀ ਹੈ ਪੜ ਪੜ ਭਰੀ ਹੈ ਸਾਧ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਸ ਜਿਹੜਾ ਸ਼ਬਦ ਆਉਂਦਾ ਆਸਾ ਦੀ ਵਾਰ ਦੇ ਵਿਚ ਇਹ ਮਹਾਰਾਜ ਨੇ ਉੱਥੇ ਉਚਾਰਨ ਕਰਕੇ ਉਹਦਾ ਹੰਕਾਰ ਦੂਰ ਕੀਤਾ ਬਖਸ਼ ਰਹਿੰਦਾ ਹੰਕਾਰ ਸਿਰ ਮਹਾਰਾਜ ਨੂੰ ਸਿਰ ਵਿਚ ਸਵਾ ਕੇ ਮਾਇਆ ਦੇ ਕੋਲ ਕੀਤਾ ਬਾਕੀ ਜਿਹੜੀ ਕਥਾ ਆ ਰਹੀ ਹੈ ਆਓ ਮਨ ਚਿਤ ਫਿਰ ਜੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਜੋੜ ਕੇ ਆਪਣੇ ਅੰਦਰ ਗੁਰੂ ਨਾਨਕ ਦੇਵ ਮਹਾਰਾਜ ਦਾ ਧਿਆਨ ਕਰਕੇ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ
ਸਤਨਾਮ ਸ੍ਰੀ ਵਾਹਿਗੁਰੂ ਜੀ ਦੇਖ ਕੋ ਪਾਏ ਨਹੀਂ ਤ੍ਰਿਪਤਾਨਾ
ਉਹ ਜਿਹੜੇ ਚਾਰ ਸੰਤ ਬੈਠੇ ਹੋਏ ਸਨ ਜੰਗਲ ਦੇ ਵਿਚ ਉਹਨਾਂ ਦੇ ਪਾਸ ਮਹਾਰਾਜ ਨੇ ਪੰਡਿਤ ਨੂੰ ਭੇਜਿਆ ਸੀ ਪੰਡਿਤ ਉਹਨਾਂ ਦੇ ਕੋਲ ਆਇਆ ਹੈ ਮਾਇਆ ਦੇ ਕੋਲੋਂ ਚੁੱਕੀ ਖਾ ਕੇ ਉਹ ਇਸ ਵਕਤ ਪੁੱਛਣ ਲੱਗਾ ਉਹਨਾਂ ਨੂੰ ਕਿ ਮੈਂ ਗੁਰੂ ਕਿਨੂੰ ਧਾਰਨ ਕਰਨ ਕਰਾਂ ਇਹਨਾਂ ਨੇ ਕਿਹਾ ਸੀ ਤੇਰਾ ਗੁਰੂ ਉਹ ਜਿਹੜੀ ਮਾਇਆ ਉਹ ਹੈ ਜਿਹਨੂੰ ਪਾ ਕਰਕੇ ਤੂੰ ਤ੍ਰਿਪਤ ਨਹੀਂ ਹੁੰਦਾ ਹੈ
ਕ੍ਰਿਸ਼ਨਾ ਅਦਕ ਹੈ ਅਦਕ ਵਧਾਉਂਦਾ
ਐਸੀ ਮਾਇਆ ਦੀ ਆਪਣੇ ਮਨ ਦੇ ਵਿਚ ਤੂੰ ਬਹੁਤ ਜ਼ਿਆਦਾ ਕ੍ਰਿਸ਼ਨਾ ਵਧਾਉਂਦਾ ਰਹਿੰਦਾ ਹੈ
ਸ੍ਰੀ ਨਾਨਕ ਗਤ ਦਾ ਕੋ ਤਿਆਗੇ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਮੁਕਤੀ ਦੇਣ ਵਾਲੇ ਨੇ ਉਹਨਾਂ ਨੂੰ ਛੱਡ ਕਰਕੇ
ਪਰਮਤ ਫਿਰਤ ਅਪਰ ਅਨੁਰਾਗੇ
ਹੋਰ ਚੀਜ਼ਾਂ ਦਾ ਪ੍ਰੇਮੀ ਹੋਇਆ ਫਿਰਦਾ ਭਰਮਦਾ ਫਿਰਦਾ ਹੈ ਭਟਕਦਾ ਫਿਰਦਾ ਹੈ
ਚਾਹੇ ਸਮਾਪਣ ਕੂ ਕਰਵਾਓ
ਉਹਨਾਂ ਦੇ ਪਾਸ ਹੀ ਚਲਾ ਜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਆਪਣੀ ਕੀਤੀ ਹੋਈ ਗਲਤੀ ਦੀ ਜਾ ਕੇ ਫੁੱਲ ਬਖਸ਼ਾ ਲੈਣਾ ਕਰ
ਡਰਦਾ ਤਰ ਅਡੋਲ ਮਨ ਲਾਓ
ਅਡੋਲ ਮਨ ਕਰ ਲਾ ਮਨ ਦੇ ਵਿਚ ਡੋਲਨਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਕਮਲਾਂ ਉਪਰ ਸ਼ਰਧਾ ਧਰ
ਕਰੋ ਗੁਰੂ ਗਤ ਹੋਵੇ ਤੇਰੀ
ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲੈਣਾ ਕਰ ਤੇ ਤੇਰੀ ਮੁਕਤੀ ਹੋ ਜਾਵੇਗੀ
ਬਹੁਤ ਨਾ ਪਾਵੇ ਜਗ ਮੈਂ ਫੇਰੀ
ਸੰਸਾਰ ਦੇ ਵਿਚੋਂ ਫੇਰਾ ਨਹੀਂ ਪਾਵੇਗਾ ਜੰਮਣਾ ਮਰਨ ਦੇ ਗੇਟ ਦੇ ਵਿਚੋਂ ਨਿਕਲ ਜਾਵੇਗਾ ਮੁਕਤ ਹੋ ਜਾਵੇਗਾ ਸਤਖੰਡ ਦੀ ਪ੍ਰਾਪਤੀ ਹੋ ਜਾਵੇਗੀ
ਹੁਣ ਪੰਡਿਤ ਸ਼ਰਧਾ ਧਰ ਪੂਰੇ
ਇਸ ਤਰ੍ਹਾਂ ਸੰਤਾਂ ਦੀਆਂ ਗੱਲਾਂ ਬਚਨ ਸੁਣ ਕਰਕੇ ਉਸ ਪੰਡਿਤ ਨੇ ਆਪਣੇ ਮਨ ਦੇ ਵਿਚ ਸ਼ਰਧਾ ਧਾਰਨ ਕੀਤੀ ਹੈ
ਆਨ ਲੀਨ ਪੰਕਜ ਪਾਦ ਧੂਰੇ
ਆ ਕਰਕੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੀ ਧੂੜੀ ਚੁੱਕ ਕਰਕੇ ਆਪਣੇ ਮੱਥੇ ਨੂੰ ਲਾ ਲਈ ਹੈ
ਪੁਰਤੇ ਸਗਰੀ ਦਵੈਤ ਵਿਸਾਰੇ
ਦੇ ਵਿਚ ਜਿਹੜਾ ਦਵੈਤ ਭਾਵ ਸੀ ਈਰਖਾ ਸੀ ਸਾਰੀ ਭੁਲਾ ਦਿੱਤੀ ਹੈ ਪੰਡਿਤ ਨੇ
ਬਾਹੁਲ ਲੈਣ ਭਯੂ ਅਧਿਕਾਰੀ
ਅਧਿਕਾਰੀ ਬਣ ਕਰਕੇ ਸਤਿਗੁਰਾਂ ਦੇ ਚਰਨਾਂ ਵਿਚੋਂ ਚਰਨਾ ਅੰਮ੍ਰਿਤ ਲਿਆ ਹੈ ਗੁਰੂ ਵਾਲਾ ਬਣ ਗਿਆ ਹੈ
ਸ੍ਰੀ ਗੁਰ ਕਰ ਇਉਂ ਦੁਰਮਤ ਦੂਰ
ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੀ ਖੋਟੀ ਮਤ ਦੂਰ ਕਰ ਦਿੱਤੀ ਹੈ
ਜੀਤ ਭਾਈ ਪਦ ਬਾਹੁਲ ਰੂਰੇ
ਸਤਿਗੁਰਾਂ ਨੇ ਆਪਣੇ ਸੁੰਦਰ ਚਰਨਾਂ ਦੀ ਚਰਨਾ ਅੰਮ੍ਰਿਤ ਉਸ ਨੂੰ ਦਿੱਤੀ ਹੈ
ਧਰਮਸ਼ਾਲਾ ਮੈਂ ਸੂਬੈ ਸਹਾਇ
ਉਸ ਨਗਰ ਦੇ ਵਿਚ ਸਤਿਗੁਰਾਂ ਨੇ ਇੱਕ ਧਰਮਸ਼ਾਲਾ ਤਿਆਰ ਕਰਵਾਈ ਹੈ ਧਰਮਸ਼ਾਲਾ ਤਿਆਰ ਗੁਰਦੁਆਰਾ ਬਣਵਾ ਕਰਕੇ ਉਸ ਪੰਡਿਤ ਨੂੰ ਉੱਥੇ ਕਥਾ ਕਰਨ ਵਾਸਤੇ ਲਾ ਦਿੱਤਾ ਹੈ
ਨਾਮ ਦਾਨ ਇਸ਼ਨਾਨ ਦਿਰੜਾਇਓ
ਉੱਥੇ ਵੀ ਸਤਿਗੁਰਾਂ ਨੇ ਤਿੰਨੇ ਚੀਜ਼ਾਂ ਨਾਮ ਦਾਨ ਤੇ ਇਸ਼ਨਾਨ ਦ੍ਰਿੜ ਕਰਵਾ ਦਿੱਤਾ ਹੈ
ਸਿੱਖੀ ਮਗ ਮੈਂ ਬਹੁ ਨਾਰਿਆਏ
ਬਹੁਤ ਸਾਰੇ ਮਨੁੱਖਾਂ ਨੇ ਸਤਿਗੁਰਾਂ ਦੀ ਸਿੱਖੀ ਧਾਰਨ ਕਰ ਲਈ ਹੈ
ਸਿਮਰਨ ਸਤਿਗੁਰ ਕੂ ਲੈ ਮਿਲਾਏ
ਤੋਲੇ ਬਿਰਤੀ ਲਾ ਕਰਕੇ ਸਤਿਗੁਰਾਂ ਦੇ ਨਾਮ ਦਾ ਸਿਮਰਨ ਕਰਦੇ ਨੇ।
ਇਤਕ ਦਿਵਸ ਗੁਰ ਰਾਖਿਓ ਡੇਰਾ,
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਕੁ ਦਿਨ ਉੱਥੇ ਡੇਰਾ ਰੱਖਣਾ ਕੀਤਾ ਹੈ।
ਆਓ ਭਗਤ ਵਿਸਤਾਰ ਕਨੇਰਾ,
ਉੱਥੇ ਪ੍ਰੇਮਾ ਭਗਤੀ ਦਾ ਬਹੁਤਾ ਵਿਸਤਾਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ।
ਤੈਂਤੇ ਵਿਦਾ ਹੋਈ ਬਰਿਆਈ,
ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਲੋ ਚੋਰੀ ਉੱਥੋਂ ਵਿਦਾ ਹੋ ਕੇ ਅੱਗੇ ਚੱਲੇ ਨੇ।
ਅਪਰਧਾਨ ਗਮਨੇ ਜਗ ਸਾਈ,
ਸੰਸਾਰ ਦੇ ਮਾਲਕ ਸੱਚੇ ਪਾਤਸ਼ਾਹ ਉੱਥੋਂ ਅੱਗੇ ਚੱਲੇ ਹਨ।
ਅਨਕ ਨਾਰਨ ਕੋ ਕੀਨੋ ਉਧਾਰਾ,
ਸਾਰੇ ਮਨੁੱਖਾਂ ਦਾ ਸਤਿਗੁਰਾਂ ਨੇ ਉਧਾਰ ਕੀਤਾ, ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤੇ ਹਨ।
ਗਰਬਨ ਕੂਜਨ ਗਰਬ ਨਿਵਾਰਾ,
ਜਿਹੜੇ ਹੰਕਾਰੀ ਸਨ ਉਹਨਾਂ ਦਾ ਸਤਿਗੁਰਾਂ ਨੇ ਹੰਕਾਰ ਦੂਰ ਕੀਤਾ ਹੈ।
ਦੋਹਰਾ ਸਿੰਧ ਮਹਾਨਦ ਕੇ ਉਰੇ ਪਚ ਸਕੂਸ ਪਰਧਾਨ,
ਸੋ ਇਸ ਪ੍ਰਕਾਰ ਜਿਹੜਾ ਸਿੰਧ ਦਰਿਆ ਹੈ ਇਹ ਵੱਡੀ ਨਦੀ ਜਿਹੜੀ ਹੈ ਦਰਿਆ ਇਹਦੇ ਤੋਂ ਪੰਜ ਕੋਹ ਪਿੱਛੇ
ਕਿਰ ਉਤੋ ਕੋਸਕ ਤਾਂ ਦੇਖੋ ਕਿਰਪਾ ਨਿਧਾਨ,
ਉਸਤੇ ਮਹਾਰਾਜ ਸਿੰਧ ਦਰਿਆ ਹੈ ਨਾ ਜਿਹੜਾ ਸਾਧ ਸੰਗਤ ਉਹਦੇ ਤੋਂ ਪੰਜ ਕੋ ਪਿੱਛੇ ਮਹਾਰਾਜ ਗਏ ਨੇ। ਉੱਥੇ ਇੱਕ ਉੱਚਾ ਲੰਬਾ ਡੇਢ ਕੋ ਉੱਚਾ ਇਸ ਪ੍ਰਕਾਰ ਇੱਕ ਪਰਬਤ ਵੇਖਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਤੋ ਬਈ ਤਰਵਰ ਹਰਤ ਤਰੇ ਥਲ ਸੁੰਦਰ,
ਇਸ ਪ੍ਰਕਾਰ ਉਹ ਜਿਹੜਾ ਪਹਾੜ ਸੀ ਉਹਦੇ ਥੱਲੇ ਉਹਦੇ ਜੜਾਂ ਦੇ ਵਿੱਚ ਇੱਕ ਸੁੰਦਰ ਦਰਖਤ ਵੇਖਿਆ ਮਹਾਰਾਜ ਨੇ।
ਕਹਿੰਦੇ ਗੁਰੂ ਸਗਲ ਗੁਣ ਮੰਦਰ,
ਸਾਰੇ ਗੁਣਾਂ ਦੇ ਮੰਦਰ ਗੁਰੂ ਨਾਨਕ ਦੇ ਮਹਾਰਾਜ ਜੀ ਉਹ ਪਹਾੜ ਦੇ ਥੱਲੇ ਦਰਖਤ ਵੇਖ ਕਰਕੇ ਉਸ ਦਰਖਤ ਦੀ ਸ਼ਾਂਤ ਥੱਲੇ ਗਰੀਬ ਨਿਵਾਜ ਬੈਠ ਗਏ ਨੇ।
ਸਹਿਜ ਸੁਭਾਇਕ ਕੀਰਤਕ ਕਾਲਾ,
ਸਹਿਜ ਸੁਭਾਇਕ ਕਿੰਨਾ ਹੀ ਸਮਾਂ ਮਹਾਰਾਜ ਨੇ ਉੱਥੇ ਬਤੀਤ ਕੀਤਾ ਹੈ।
ਬੀਤ ਗਯੋ ਤਿਸ ਥਾਨ ਕਿਰਪਾਲਾ,
ਉੱਥੇ ਬੈਠਿਆਂ ਨੂੰ ਕਾਫੀ ਸਮਾਂ ਸਾਧ ਸੰਗਤ ਜੀ ਬਤੀਤ ਹੋ ਗਿਆ ਹੈ।
ਮਰਦਾਨੇ ਕੋ ਜਲ ਕੀ ਚਾਹੂ,
ਉਸ ਵਕਤ ਭਾਈ ਮਰਦਾਨਾ ਜੀ ਨੂੰ ਪਾਣੀ ਦੀ ਪਿਆਸ ਲੱਗੀ, ਜਲ ਦੀ ਪਿਆਸ ਲੱਗੀ ਹੈ।
ਪਯੋ ਤ੍ਰਿਖਾਤਰ ਕਹਿ ਗੁਰ ਪਾਹੂ,
ਇਸ ਪ੍ਰਕਾਰ ਭੁੱਖ ਨੇ ਪਿਆਸ ਨੇ ਸਤਾਇਆ ਭਾਈ ਮਰਦਾਨੇ ਨੂੰ, ਇਸ ਕਰਕੇ ਪਿਆਸ ਹੋਣ ਕਰਕੇ ਭਾਈ ਮਰਦਾਨੇ ਨੇ ਸਤਿਗੁਰਾਂ ਨੂੰ ਕਹਿਣਾ ਕੀਤਾ ਹੈ।
ਇਹ ਪ੍ਰਭ ਯਹਾਂ ਨੀਰ ਨਾ ਨੀਰਾ,
ਯਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਦੱਸੋ ਇੱਥੇ ਕਿਤੇ ਪਾਣੀ ਨਹੀਂ ਹੈ ਨੇੜੇ।
ਕਰਨ ਪਾਨ ਕੀ ਇੱਛਾ ਮੇਰਾ,
ਮਹਾਰਾਜ ਮੇਰੇ ਮਨ ਦੇ ਵਿੱਚ ਮੈਨੂੰ ਪਿਆਸ ਲੱਗੀ ਹੈ, ਪਾਣੀ ਪਾਣੀ ਪੀਣ ਦੀ ਇੱਛਾ ਜਾਗੀ ਹੈ।
ਰਾਵਰ ਕੋ ਸਭ ਗਿਆਤਾ ਹੈ,
ਮਹਾਰਾਜ ਆਪ ਜੀ ਨੂੰ ਸਾਰੇ ਗੁਪਤ ਪ੍ਰਗਟ ਸਾਰੇ ਥਾਵਾਂ ਦਾ ਪਤਾ ਹੈ।
ਪ੍ਰਭ ਤਾਵਨ ਦੇ ਟਾਂਲਾ ਹੈ,
ਮਹਾਰਾਜ ਮੈਨੂੰ ਕਿਰਪਾ ਕਰਕੇ ਦੱਸੋ ਜਿਸ ਥਾਂ ਤੋਂ ਮੈਂ ਪਾਣੀ ਪ੍ਰਾਪਤ ਕਰ ਲਵਾਂ, ਪੀ ਕੇ ਆਪਣੀ ਪਿਆਸ ਬੁਝਾ ਲਵਾਂ।
ਜੀ ਨੇੜਾ ਨਹਿ ਚਲੋ ਅਗਾਰੇ,
ਮਹਾਰਾਜ ਜੇ ਇੱਥੇ ਕਿਤੇ ਨੇੜੇ ਪਾਣੀ ਨਹੀਂ ਹੈ ਤਾਂ ਕਿਰਪਾ ਕਰਕੇ ਅੱਗੇ ਚੱਲੀਏ ਫਿਰ ਆਪਾਂ ਇੱਥੋਂ।
ਬੈਠੋ ਤੈ ਜਹ ਸੁੰਦਰ ਬਾਰੇ,
ਮਹਾਰਾਜ ਜਿੱਥੇ ਬੜਾ ਸੁੰਦਰ ਪਾਣੀ ਹੋਵੇ ਉੱਥੇ ਆਪਾਂ ਜਾ ਕੇ ਡੇਰੇ ਲਾਈਏ, ਉੱਥੇ ਜਾ ਕੇ ਬੈਠਦੇ ਹਾਂ।
ਸ੍ਰੀ ਨਾਨਕ ਸੁਣ ਕਾ ਕਹਿ ਬਾਣੀ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਤੋਂ ਇਸ ਤਰ੍ਹਾਂ ਸੁਣਿਆ ਤੇ ਕਹਿਣ ਲੱਗੇ ਗਰੀਬ ਨਵਾਜ,
ਪ੍ਰਭੂ ਪਾਨ ਇੱਥੇ ਹੀ ਟੈਗ ਪਾਣੀ,
ਭਾਈ ਮਰਦਾਨਾ ਇੱਥੇ ਨੇੜੇ ਪਾਣੀ ਹੈ, ਪਰਬਤ ਦੇ ਨੇੜੇ ਹੀ ਪਾਣੀ ਹੈ, ਇੱਥੋਂ ਜਾ ਕੇ ਪੀ ਲੈਣਾ ਕਰ।
ਉੱਪਰ ਗਿਰ ਕੇ ਚੜੋ ਅਗਾਰੇ,
ਹੁਣ ਕਰ ਪਹਾੜ ਦੇ ਉੱਪਰ ਚਲੇ ਜਾ ਕੇ ਜਾ ਕਰਕੇ।
ਤਹ ਫਕੀਰ ਇੱਕ ਵਲੀ ਕੰਧਾਰੀ,
ਉੱਥੇ ਇੱਕ ਫਕੀਰ ਰਹਿੰਦਾ ਜਿਹਦਾ ਨਾਮ ਵਲੀ ਕੰਧਾਰੀ ਹੈ। ਉਹ ਜਿਹੜਾ ਇਲਾਕਾ ਸੀ ਸਾਧ ਸੰਗਤ ਜੀ ਇਲਾਕੇ ਦਾ ਨਾਂ ਤਾਂ ਹਸਨ ਅਬਦਾਲ ਹੈ, ਜਿੱਥੇ ਉਹ ਪਰਬਤ ਸੀ ਮਹਾਰਾਜ ਜਿੱਥੇ ਬੈਠੇ ਨੇ ਤੇ ਵਲੀ ਕੰਧਾਰੀ ਰਹਿੰਦਾ ਸੀ। ਸੋ ਕੰਧਾਰ ਦੇਸ਼ ਦੇ ਵਿੱਚ ਆਉਣ ਕਰਕੇ ਇਹਨੂੰ ਕੰਧਾਰੀ ਲੋਕ ਕਹਿਣ ਲੱਗ ਪਏ ਸਨ, ਤੇ ਵਲੀ ਦਾ ਮਤਲਬ ਹੁੰਦਾ ਹੈ ਬਲੀ। ਸੋ ਇਹਦੇ ਵਿੱਚ ਬਹੁਤੀਆਂ ਸ਼ਕਤੀਆਂ ਸਨ ਕਰਾਮਾਤਾਂ, ਸੋ ਬਲੀ ਸੀਗਾ ਕਰਾਮਾਤਾਂ ਕਰਕੇ ਸ਼ਕਤੀਆਂ ਦੇ ਸਮੇਤ ਸੀ, ਇਸ ਕਰਕੇ ਇਹਨੂੰ ਬਲੀ ਕਹਿ ਦਿੰਦੇ। ਬਲੀ ਤੋਂ ਬਲੀ ਬਣ ਗਿਆ ਤੇ ਕੰਧਾਰ ਤੋਂ ਆਉਣ ਕਰਕੇ ਇਹਨੂੰ ਕੰਧਾਰੀ ਕਹਿੰਦੇ ਨੇ। ਇਲਾਕਾ ਉਹਦਾ ਹਸਨ ਬਦਾਲ ਹੈ। ਇਸ ਪ੍ਰਕਾਰ ਉੱਥੇ ਬਲੀ ਕੰਧਾਰੀ ਨਾਮ ਦਾ ਇੱਕ ਫਕੀਰ ਰਹਿੰਦਾ ਸੀ।
ਤਪ ਕੋ ਕਰਤ ਪ੍ਰੀਤ ਕੋ ਲਾਏ,
ਉਹ ਤਪ ਕਰਦਾ ਹੈ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰੀਤੀ ਲਾ ਕਰਕੇ।
ਚਾਹੇ ਪ੍ਰਲੋਕ ਵਿਖਾ ਸੁਖ ਪਾਏ,
ਚਾਹੁੰਦਾ ਹੈ ਕਿ ਮੈਂ ਪ੍ਰਲੋਕ ਦੇ ਵਿੱਚ ਰੱਬ ਦੀ ਦੁਨੀਆਂ ਦੇ ਵਿੱਚ ਮੈਨੂੰ ਸੁਖ ਪ੍ਰਾਪਤ ਹੋਣ, ਜਿੱਥੇ ਮਰ ਕੇ ਜਾਣਾ ਹੈ, ਇਸ ਵਾਸਤੇ ਤਪ ਕਰਦਾ ਹੈ।
ਪੁਰਖ ਦੇਹੀ ਸਮਸੂ ਹੈ ਤੇਰੀ,
ਇਸ ਪ੍ਰਕਾਰ ਮਹਾਰਾਜ ਕਹਿੰਦੇ ਮਰਦਾਨਿਆ ਤੇਰਾ ਜਨਮ ਜਿਹੜਾ ਉਹ ਵੀ ਮੁਸਲਮਾਨਾਂ ਦੇ ਘਰੇ ਹੋਇਆ ਹੈ।
ਪ੍ਰਭੂ ਜਾਚਨਾ ਤੈ ਜਲ ਕੇਰੀ,
ਉਹ ਜਿਹੜਾ ਵਲੀ ਕੰਧਾਰੀ ਹੈ ਉਹ ਵੀ ਮੁਸਲਮਾਨਾਂ ਦੇ ਵਿੱਚੋਂ ਹੀ ਹੈ, ਇਸ ਕਰਕੇ ਉਹਦੇ ਜਾ ਕਰਕੇ ਉਹਦੇ ਪਾਣੀ ਮੰਗ ਲੈਣਾ ਕਰ।
ਬਰਕੈ ਪਾਨ ਆਏ ਹੈ ਜਾਵਦ,
ਇਸ ਪ੍ਰਕਾਰ ਜਦੋਂ ਤੱਕ ਤੂੰ ਪਾਣੀ ਪੀ ਕਰਕੇ ਵਾਪਸ ਆਵੇਗਾ,
ਇਸ ਤਰ ਤਰੀ ਟਿਕੇ ਹਮ ਤਾਵਦ,
ਉਨਾ ਚਿਰ ਤੱਕ ਅਸੀਂ ਇਸ ਦਰਖਤ ਥੱਲੇ ਬੈਠਦੇ ਇੱਥੇ ਰੁੱਖ ਥੱਲੇ ਬੈਠੇ ਹੋਵਾਂਗੇ।
ਸ੍ਰੀ ਗੁਰ ਤੇ ਸੁਣ ਕਰ ਤਬ ਚਾਲਾ।
ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਤੋਂ ਇਸ ਤਰ੍ਹਾਂ ਸੁਣ ਕਰਕੇ ਭਾਈ ਮਰਦਾਨਾ ਪਾਣੀ ਪੀਣ ਦੇ ਵਾਸਤੇ ਪਹਾੜ ਦੇ ਉੱਪਰ ਚੜ੍ਹਨ ਲੱਗਾ ਹੈ।
ਗਿਰ ਪਰ ਜਾਂ ਪੀਰ ਕੀ ਸ਼ਾਲਾ,
ਜਿੱਥੇ ਉਸ ਪੀਰ ਦਾ ਘਰ ਸੀ ਨਾ, ਜਿੱਥੇ ਉਹ ਕੁਟਿਆ ਬਣਾ ਕੇ ਰਹਿੰਦਾ ਸੀ, ਉੱਥੇ ਚੱਲਿਆ ਭਾਈ ਮਰਦਾਨਾ।
ਸਨੇ ਸਨੇ ਚੱਲ ਕੇ ਮਰਦਾਨਾ,
ਹੌਲੀ ਹੌਲੀ ਪਹਾੜ ਤੇ ਚੜ੍ਹਦਿਆਂ ਚੜ੍ਹਦਿਆਂ ਭਾਈ ਮਰਦਾਨਾ ਉੱਪਰ ਜਾ ਰਿਹਾ ਹੈ।
ਕਰਿਓ ਬਲੋਕਨ ਸੂ ਸ਼ੁਭ ਤਾਨਾ,
ਉਹ ਜਿਹੜਾ ਸ਼੍ਰੇਸ਼ਟ ਸਥਾਨ ਸੀ ਨਾ, ਜਿੱਥੇ ਬਹਿ ਕੇ ਤਪੱਸਿਆ ਕਰਦਾ ਸੀ, ਭਾਈ ਮਰਦਾਨੇ ਨੇ ਜਾ ਵੇਖਿਆ ਹੈ।
ਬਲੀ ਕੰਧਾਰੀ ਬੈਠੂ ਜਹਾਂ,
ਉੱਥੇ ਬਲੀ ਕੰਧਾਰੀ ਜਿੱਥੇ ਬੈਠਾ ਹੋਇਆ ਸੀ, ਭਾਈ ਮਰਦਾਨਾ ਵੀ ਉੱਥੇ ਪਹੁੰਚ ਗਿਆ।
ਰਾਖਿਓ ਨੀਰ ਰੂਪ ਕੁਛ ਤਾਂ,
ਕੁਝ ਕੁ ਪਾਣੀ ਆਪਣੇ ਤਪ ਦੀ ਸ਼ਕਤੀ ਦੇ ਨਾਲ ਉਸ ਬਲੀ ਕੰਧਾਰੀ ਨੇ ਉੱਥੇ ਉੱਪਰ ਪਹਾੜ ਦੇ ਉੱਪਰ ਰੋਕਿਆ ਹੋਇਆ ਸੀ।
ਕਰੀ ਬੰਦਗੀ ਹੋਵੇ ਕਰ ਤੀਰਾ,
ਉਹਦੇ ਪਾਸ ਜਾ ਕਰਕੇ ਭਾਈ ਮਰਦਾਨੇ ਨੇ ਬੇਨਤੀ ਕੀਤੀ ਵਾਲੀ ਕੰਧਾਰੀ ਨੂੰ,
ਬੁਝਕੂ ਤ੍ਰਿਖਾ ਦਿਓ ਜਲ ਪੀਰਾ।
ਲੱਗਾ ਭਾਈ ਮਰਦਾਨਾ ਵਾਲੀ ਕੰਧਾਰੀ ਨੂੰ ਕਿ ਮੈਨੂੰ ਬਹੁਤ ਪਿਆਸ ਲੱਗੀ ਹੋਈ ਹੈ, ਇਸ ਕਰਕੇ ਪਾਣੀ ਦੇ ਦਿਓ ਪੀਣ ਵਾਸਤੇ।
ਨਿਕਟ ਨਾ ਮੋਕੋ ਕੇ ਠਾਂ ਪਾਇਓ,
ਇਸ ਪ੍ਰਕਾਰ ਨੇੜੇ ਮੈਨੂੰ ਹੋਰ ਕਿਤੇ ਥੱਲੇ ਪਾਣੀ ਪ੍ਰਾਪਤ ਨਹੀਂ ਹੋਇਆ, ਇਸ ਕਰਕੇ ਉੱਪਰ ਆਇਆ ਹਾਂ ਪਾਣੀ ਪੀਣ ਵਾਸਤੇ।
ਸ਼ਾਂਤੀ ਚੱਲ ਸੁਣ ਸੁਧ ਮੈਂ ਆਇਓ,
ਕਰਕੇ ਪਤਾ ਲੱਗਾ, ਖਬਰ ਲੱਗੀ, ਪਤਾ ਲੱਗਾ ਕਿ ਪਾਣੀ ਤੇਰੇ ਪਾਸ ਹੈ ਤੇ ਤੇਰੇ ਪਾਸ ਆਇਆ ਹਾਂ।
ਸੁਣ ਤਬ ਬੋਲਿਓ ਵਾਲੀ ਕੰਧਾਰੀ,
ਸੁਣ ਕਰਕੇ ਭਾਈ ਮਰਦਾਨੇ ਪਾਸੋਂ ਤੇ ਵਾਲੀ ਕੰਧਾਰੀ ਕਹਿਣ ਲੱਗਾ ਹੈ,
ਕੌਣ ਦੇਸ਼ ਤੇ ਤੂੰ ਤ੍ਰਿਖ ਪਾਰੇ,
ਪੁੱਛਦਾ ਹੈ ਕਿ ਕਿਹੜੇ ਦੇਸ਼ ਦੇ ਵਿੱਚੋਂ ਆਇਆ, ਕਿੰਨੀ ਦੂਰੋਂ ਆਇਆ, ਜਿਹੜਾ ਤੈਨੂੰ ਇੰਨੀ ਪਿਆਸ ਲੱਗੀ ਹੋਈ ਹੈ।
ਏਕਲੂ ਕਹਿ ਕੇ ਸੰਗਾ,
ਪੁੱਛਣ ਲੱਗਾ ਕੱਲਾ ਹੀ ਹੈ ਕਿ ਜਾਂ ਕੋਈ ਤੇਰੇ ਨਾਲ ਵੀ ਆਇਆ ਹੈ।
ਕਿਤ ਦਿਸ ਆਯੂ ਕਿਉਂ ਇਸ ਢੰਗਾ,
ਇਸ ਤਰੀਕੇ ਨਾਲ ਤੂੰ ਮੇਰੇ ਵਾਲੇ ਪਾਸੇ ਕਿਉਂ ਆਇਆ ਇਸ ਤਰੀਕੇ ਦੇ ਨਾਲ।
ਮਰਦਾਨੇ ਸਭ ਕਹਿ ਬਿਰਤਾਂਤ,
ਉਸ ਵਕਤ ਭਾਈ ਮਰਦਾਨੇ ਨੇ ਸਾਰਾ ਪ੍ਰਸੰਗ ਜਿਹੜਾ ਬਿਰਤਾਂਤ ਸੀ ਕਹਿ ਦਿੱਤਾ ਬਲੀ ਕੰਧਾਰੀ ਨੂੰ।
ਤਪਾ ਗੁਰੂ ਨਾਨਕ ਵਿਖਿਆਤ,
ਪੰਜਾਬ ਦੇਸ਼ ਦੇ ਵਿਚੋਂ ਗੁਰੂ ਨਾਨਕ ਤਪਾ ਜੀ ਆਏ ਨੇ, ਜਿਹੜੇ ਸਾਰੇ ਥਾਵਾਂ ਤੇ ਪ੍ਰਗਟ ਹਨ।
ਦੇਸ਼ ਪੰਜਾਬ ਲਖੇ ਸਭ ਕੋਈ,
ਪੰਜਾਬ ਦੇਸ਼ ਦੇ ਵਿਚ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਾਰੇ ਜਾਣਦੇ ਹਨ।
ਵਿਚਰੈ ਜਿਤ ਕਿਤ ਥਲ ਅਵਲੋਇ,
ਜਿੱਥੇ ਕਿੱਥੇ ਮਹਾਰਾਜ ਜਗ੍ਹਾ ਨੂੰ ਦੇਖਦੇ ਹੋਏ ਸੱਚੇ ਪਾਤਸ਼ਾਹ ਦੀ ਸਾਰੀ ਦੁਨੀਆਂ ਦੇ ਵਿਚ ਵਿਚਰ ਰਹੇ ਨੇ, ਚੱਕਰ ਲਾ ਰਹੇ ਨੇ।
ਹਿੰਦੂ ਤੁਰਕ ਸਰਵੀ ਮਨ ਹੈ,
ਮੁਸਲਮਾਨ ਤੇ ਹਿੰਦੂ ਸਾਰੇ ਹੀ ਉਹਨਾਂ ਨੂੰ ਮੰਨਦੇ ਹਨ।
ਇੱਕ ਗੁਰ ਕਹੇ ਇੱਕ ਪੀਰ ਵਖਾਨ ਹੈ,
ਹਿੰਦੂ ਹਨ ਜਿਹੜੇ ਸਤਿਗੁਰਾਂ ਨੂੰ ਗੁਰੂ ਕਹਿੰਦੇ ਨੇ, ਮੁਸਲਮਾਨ ਪੀਰ ਕਰਕੇ ਮੰਨਦੇ ਹਨ।
ਬੜ ਅਜਮਤੀ ਪਰੇ ਤਿੰਨ ਪਾਏ ਨੂੰ,
ਵੱਡੇ ਵੱਡੇ ਜਿਹੜੇ ਕਰਾਮਾਤੀ ਕਹਾਉਂਦੇ ਨੇ ਆਪਣੇ ਆਪ ਨੂੰ ਸ਼ਕਤੀਆਂ ਵਾਲੇ, ਉਹ ਵੀ ਉਹਨਾਂ ਦੇ ਚਰਨਾਂ ਤੇ ਢਹਿ ਪੈਂਦੇ ਨੇ।
ਪਰੇ ਅਗਾਰੀ ਬ੍ਰਿੰਦਿਓ ਪਾਏ ਨੂੰ,
ਇਸ ਪ੍ਰਕਾਰ ਉਹ ਵੀ ਵੱਡੀਆਂ ਵੱਡੀਆਂ ਭੇਟਾਵਾਂ ਲੈ ਕਰਕੇ ਸਿੱਧ ਜੋਗੀ ਜੱਗੀ ਸਾਰੇ ਉਹਨਾਂ ਨੂੰ ਮਹਾਰਾਜ ਨੂੰ ਭੇਟਾਂ ਦੇ ਕਰਕੇ ਮਿਲਦੇ ਨੇ।
ਤਿੰਨ ਕੀ ਸੰਗ ਰਬਾਬੀ ਮੂਹ ਮੈਂ ਹੂੰ,
ਤੋ ਮੈਂ ਉਹਨਾਂ ਦੇ ਨਾਲ ਰਬਾਬੀ ਹਾਂ, ਉਹਨਾਂ ਦੇ ਨਾਲ ਰਹਿ ਕੇ ਰਬਾਬ ਵਜਾਉਂਦਾ ਕੀਰਤਨ ਕਰਦੇ ਹਾਂ ਅਸੀਂ।
ਸੁੰਦਰ ਸ਼ਬਦ ਗਾਵਣੇ ਕਹਿ ਹੋ,
ਉਹਨਾਂ ਦੀ ਉਚਾਰਨ ਕੀਤੀ ਹੋਈ ਗੁਰਬਾਣੀ ਦੇ ਸੁੰਦਰ ਸ਼ਬਦ ਅਸੀਂ ਗਾਉਂਦੇ ਹਾਂ ਰਬਾਬ ਦੇ ਨਾਲ।
ਗੁਰ ਟਿਕ ਤਰ ਕੇ ਤਰ ਸੋ ਵੈਸੇ,
ਸਤਿਗੁਰ ਸੱਚੇ ਪਾਤਸ਼ਾਹ ਜੀ ਥੱਲੇ ਇੱਕ ਰੁੱਖ ਦੇ ਥੱਲੇ ਬੈਠੇ ਹੋਏ ਨੇ।
ਇਹੋ ਜਲ ਮਮ ਪ੍ਰਸੰਗ ਹੈ ਐਸੇ,
ਮੇਰੀ ਜਿਹੜੀ ਕਥਾ ਵਾਰਤਾ ਇਸ ਤਰ੍ਹਾਂ ਦੀ ਹੈ, ਇਥੋਂ ਪੰਜਾਬ ਤੋਂ ਅਸੀਂ ਆਏ ਹਾਂ, ਮੇਰੇ ਨਾਲ ਗੁਰੂ ਨਾਨਕ ਤੇ ਇੱਕ ਭਾਈ ਮਰਦਾਨਾ ਬਾਲਾ ਹੈ ਤੇ ਮਹਾਰਾਜ ਥੱਲੇ ਬੈਠੇ ਨੇ, ਇਹ ਸਾਰੀ ਸਾਡੀ ਗੱਲਬਾਤ ਹੈ ਤੇ ਮੈਨੂੰ ਹੁਣ ਪਾਣੀ ਦੇ ਮੈਂ ਪੀ ਕੇ ਥੱਲੇ ਜਾਵਾਂ।
ਕੀਰਤ ਜਦ ਸ੍ਰੀ ਗੁਰੂ ਉਚਾਰੇ,
ਜਦੋਂ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੀ ਵਡਿਆਈ ਭਾਈ ਮਰਦਾਨੇ ਨੇ ਕੀਤੀ,
ਸਹਿ ਨਾ ਸਕਿਓ ਔਰ ਵਾਲੀ ਕੰਧਾਰੀ,
ਉਸ ਵਕਤ ਵਾਲੀ ਕੰਧਾਰੀ ਮਹਾਰਾਜ ਦੀ ਵਡਿਆਈ ਨੂੰ ਸਹਿ ਨਹੀਂ ਸਕਿਆ ਹੈ।
ਜਿਮ ਦ੍ਰਿਗ ਦੁੱਖ ਤੇ ਸੰਕਟ ਪੈ ਹੈ,
ਇਸ ਤਰੀਕੇ ਨਾਲ ਗੁਰੂ ਪਿਆਰੇ ਜਿਸ ਤਰੀਕੇ ਨਾਲ ਜਿਹੜਾ ਮਨੁੱਖ ਜਿਹਨੂੰ ਅੱਖਾਂ ਦਾ ਰੋਗ ਲੱਗਾ ਹੋਵੇ, ਜਦੋਂ ਉਹਨੂੰ ਧੁੱਪ ਪਵੇ ਤੇ ਦੁੱਖ ਪ੍ਰਾਪਤ ਹੁੰਦਾ ਹੈ।
ਦੀਪਕ ਦੀਪਤ ਨਹਿ ਨਾ ਸੁਹਾ ਹੈ,
ਦੀਵਾ ਜਗਦਾ ਹੋਇਆ ਜਿਹਨੂੰ ਅੱਖਾਂ ਦਾ ਰੋਗ ਹੋਇਆ ਹੋਵੇ, ਉਹਨੂੰ ਦੀਵਾ ਜਗਦਾ ਹੋਇਆ ਚੰਗਾ ਨਹੀਂ ਲੱਗਦਾ, ਦੁੱਖ ਦਿੰਦਾ ਅੱਖਾਂ ਨੂੰ।
ਕਹਿ ਜੋ ਤਪਾ ਆਜਮਤੀ ਹੈ,
ਇਸ ਪ੍ਰਕਾਰ ਇਹਨੂੰ ਦੁੱਖ ਹੋਇਆ ਹੈ ਵਾਲੀ ਕੰਧਾਰੀ ਨੂੰ, ਸਤਿਗੁਰਾਂ ਦੀ ਮਹਿਮਾ ਸੁਣ ਕੇ ਤੇ ਕਹਿਣ ਲੱਗਾ ਕਿ ਜੇ ਤੇਰਾ ਗੁਰੂ ਇੰਨਾ ਭਾਰੀ ਭਾਰੀ ਸ਼ਕਤੀਆਂ ਵਾਲਾ ਹੈ,
ਕਿਉਂ ਨਾ ਮੰਗਾਵੇ ਜਲ ਜਹਿ ਬੈਸੇ,
ਜਿੱਥੇ ਬੈਠਾ ਹੋਇਆ ਉੱਥੇ ਬੈਠਾ ਹੋਇਆ ਪਾਣੀ ਕਿਉਂ ਨੀ ਸ਼ਕਤੀ ਦੇ ਨਾਲ ਮੰਗਾ ਲੈਂਦਾ।
ਜਿਸਮੇ ਆਜ਼ਮਤ ਕਹਿ ਗਹਿਰ,
ਕਹਿੰਦਾ ਕਿ ਜਿਹਦੇ ਵਿਚ ਸਮੁੰਦਰ ਦੇ ਵਾਂਗੂ ਸ਼ਕਤੀਆਂ ਨੇ, ਬੜੀਆਂ ਭਾਰੀ ਸ਼ਕਤੀਆਂ ਗੁਰੂ ਨਾਨਕ ਦੇਵ ਜੀ ਵਿਚ।
ਸੰਗੀ ਐਮ ਜਾਜਤ ਫਿਰ ਨੀਰ,
ਉਹਦਾ ਤੂੰ ਸੰਗੀ ਹੋਵੇ ਤੇ ਉਹ ਦਰ ਦਰ ਤੋਂ ਪਾਣੀ ਮੰਗਦਾ ਫਿਰੇ।
ਉਚਿਤ ਤ੍ਰਿਖਾਤਰ ਕੋ ਜਲ ਦੇਨਾ।
ਇਸ ਪ੍ਰਕਾਰ ਇਹ ਜਿਹੜਾ ਜਲ ਹੈ ਪਾਣੀ ਹੈ ਮੈਂ ਹੁਣ ਤੈਨੂੰ ਨਹੀਂ ਦੇਵਾਂਗਾ।
ਆਪਣੇ ਦਿਉ ਬਣੇ ਸੁਣ ਬਹਿਨਾ।
ਹਾਂ ਮੈਂ ਇਹ ਗੱਲ ਸਮਝਦਾ ਹਾਂ ਕਿ ਜੇ ਕਿਸੇ ਨੂੰ ਪਿਆਸ ਲੱਗੀ ਹੋਵੇ ਤੇ ਜਰੂਰ ਪਾਣੀ ਦੇਣਾ ਚਾਹੀਦਾ, ਪੁੰਨ ਹੈ। ਪਰ ਹੁਣ ਤੂੰ ਉਹਨਾਂ ਦੀ ਮਹਿਮਾ ਕੀ ਕਹਿੰਦਾ ਕਿ ਮੇਰਾ ਗੁਰੂ ਬੜਾ ਬੜੀਆਂ ਸ਼ਕਤੀਆਂ ਵਾਲਾ ਹੈ, ਇਸ ਕਰਕੇ ਮੈਂ ਹੁਣ ਪਾਣੀ ਨਹੀਂ ਦਿਆਂਗਾ।
ਹੁਣ ਮਰਦਾਨਾ ਤਾਂ ਕੀ ਆਏ ਸੋ।
ਇਸ ਤਰ੍ਹਾਂ ਭਾਈ ਮਰਦਾਨੇ ਨੇ ਉਹਦੀ ਆਗਿਆ ਸੁਣੀ ਬੜੀ ਕੰਧਾਰੀ ਦੀ।
ਸਕਲਾ ਆਪਣ ਬਿਰਤਾਂਤ ਬਤਾਏ
ਸੋ। ਸਾਰਾ ਜਿਹੜਾ ਬਿਰਤਾਂਤ ਸੀ ਆ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਦੱਸਿਆ ਹੈ।
ਰਾਵਰ ਕੋ ਜਸ ਸੁਣ ਦੁਖ ਮਹਾ।
ਲੱਗਾ ਮਹਾਰਾਜ ਆਪ ਦੀ ਵਡਿਆਈ ਜਦੋਂ ਮੈਂ ਉਹਦੇ ਪਾਸ ਕੀਤੀ ਨਾ ਸੁਣ ਕੇ ਉਹ ਸੜ ਗਿਆ, ਬੜਾ ਉਹਨੂੰ ਦੁੱਖ ਹੋਇਆ ਹੈ।
ਜਨ ਬਿਰਹਨ ਮਨ ਸੱਸ ਬਹੁ ਦਾਹ।
ਇਸ ਪ੍ਰਕਾਰ ਸੜਿਆ ਜਦੋਂ ਚੰਦਰਮਾ ਨਿਕਲਿਆ ਹੋਵੇ ਤੇ ਜਿਹੜਾ ਇਸਤਰੀ ਨੂੰ ਵਿਛੋੜਾ ਲੱਗਾ ਹੁੰਦਾ ਪਤੀ ਦਾ ਉਹਨੂੰ ਦੁੱਖ ਹੁੰਦਾ, ਇਸ ਤਰ੍ਹਾਂ ਉਹਨੂੰ ਦੁੱਖ ਹੋਇਆ ਹੈ।
ਅਸਪੁਰ ਸੂਤਮ ਸੰਗ ਜੀ ਠਾਨਾ।
ਕਹਿਣ ਲੱਗਾ ਮੈਨੂੰ ਕਿ ਐਸੇ ਉੱਤਮ ਪੁਰਸ਼ਾਂ ਦੇ ਨਾਲ ਜੇ ਤੂੰ ਰਹਿੰਦਾ ਹੈ।
ਜਲ ਜਾਚਤ ਵਿਚਰਤ ਬਹੁ ਤਾਨਾ।
ਫਿਰ ਤੂੰ ਪਾਣੀ ਕਿਉਂ ਬਹੁਤਿਆਂ ਥਾਵਾਂ ਤੇ ਵਿਚਰ ਕਰਕੇ ਮੰਗ ਰਿਹਾ, ਉਹਨਾਂ ਦੇ ਕੋਲ ਸ਼ਕਤੀਆਂ ਨੇ, ਤੂੰ ਪਾਣੀ ਮੰਗਦਾ ਫਿਰਦਾ ਹੈ।
ਜੋਨਾ ਨਿਕਸ ਨਿਕਟ ਸੂ ਨੀਰਾ।
ਮਹਾਰਾਜ ਉਹ ਕਹਿੰਦਾ ਕਿ ਆਪਣੇ ਕੋਲ ਜਿੱਥੇ ਉਹ ਬੈਠੇ ਨੇ ਉਥੋਂ ਕਿਉਂ ਨੀ ਪਾਣੀ ਕੱਢ ਲੈਂਦੇ।
ਇਹ ਅਜਮਤ ਕਰ ਹੋਏ ਗਹੀਰਾ।
ਸ਼ਕਤੀਆਂ ਕਰਕੇ ਬਹੁਤ ਸੁੰਦਰ ਦੇ ਵਾਂਗੂ ਡੂੰਘੇ ਹਨ।
ਸ੍ਰੀ ਗੁਰੂ ਨਾਨਕ ਪੁੰਨ ਮੁਸਕਾਨੇ।
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਮੁਸਕਰਾਏ ਹਨ ਆਪਣੇ ਸੁਭਾਵਿਮਾਨ ਮੁਕੜੇ ਤੋਂ।
ਬਨੂ ਸੋ ਤਿਸਕੇ ਮਾਨ ਮਹਾਨੇ।
ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਰਦਾਨਿਆਂ ਨੂੰ ਬਹੁਤ ਭਾਰੀ ਹੰਕਾਰ ਹੈ।
ਸਹ ਨਹਿ ਸਕਹ ਹੈ ਅਪਰ ਵਡਾਈ।
ਹੋਰ ਕਿਸੇ ਦੀ ਵਡਿਆਈ ਨੂੰ ਜਸ ਨੂੰ ਸਹਿ ਨਹੀਂ ਸਕਦਾ ਆਪਣੇ ਹਿਰਦੇ ਅੰਦਰ।
ਮਸਰ ਪਾਪਕ ਤੇ ਤਪਤਾਏ।
ਈਰਖਾ ਰੂਪੀ ਅੱਗ ਦੇ ਨਾਲ ਹਿਰਦੇ ਦੇ ਵਿੱਚ ਬਹੁਤਾ ਹੀ ਸੜਦਾ ਹੈ।
ਤੁਰਕ ਰੂਪ ਤੂੰ ਤੇ ਟਿਕ ਜਾ ਕੇ
ਕਰਕੇ ਤੂੰ ਵੀ ਮੁਸਲਮਾਨਾਂ ਵਾਲੇ ਘਰ ਤੇਰਾ ਜਨਮ ਹੋਇਆ ਉਹਦੇ ਕੋਲ ਜਾਣਾ ਕਰ।
ਜਲ ਜਾਚੋ ਪੀਵੋ ਤ੍ਰਿਪਤਾਏ ਕੈ।
ਸਾਡਾ ਬਚਨ ਮਨ ਇੱਕ ਵਾਰੀ ਫਿਰ ਉਹਦੇ ਕੋਲ ਜਾ ਤੇ ਪਾਣੀ ਠੀਕ ਹੈ ਪਿਆਸ ਬੁਝਾ ਲੈਣਾ ਕਰ।
ਤੁਰਕ ਤੁਰਕ ਸੋ ਰੱਖੇ ਭਾਏ।
ਕਿਉਂਕਿ ਮੁਸਲਮਾਨ ਮੁਸਲਮਾਨ ਦੇ ਨਾਲ ਪ੍ਰੇਮ ਰੱਖਦਾ ਹੈ।
ਨਿਮਰ ਹੋਏ ਲੀਚੇ ਜਲ ਜਾਏ
ਕਰਕੇ ਨਿਮਰਤਾ ਦੇ ਵਿੱਚ ਜਾ ਕਰਕੇ ਉਹਦੇ ਵਿੱਚ ਉਹਦੇ ਕੋਲੋਂ ਪਾਣੀ ਮੰਗ।
ਗੁਰਾਇਸ ਤੇ ਪੁੰਨ ਮਰਦਾਨਾ।
ਸਤਿਗੁਰਾਂ ਦੇ ਬਚਨ ਮਨ ਕਰਕੇ ਭਾਈ ਮਰਦਾਨਾ ਇੱਕ ਵਾਰੀ ਫੇਰ
ਗਯੋ ਪੀਰ ਟੈਗ ਬਾਗ ਬਖਾਨਾ।
ਕਿਆ ਚਲਾ ਹੈ ਪੀਰ ਦੇ ਪਾਸ ਤੇ ਜਾ ਕੇ ਬਚਨ ਕੀਤੇ ਹਨ।
ਪਾਨ ਦਾਨ ਕੋ ਫਲ ਅਧਕਾਏ।
ਮਰਦਾਨਾ ਜੀ ਜਾ ਕੇ ਕਹਿਣ ਲੱਗੇ ਕਿ ਪਾਣੀ ਦਾ ਦਾਨ ਕਰਨ ਦਾ ਬਹੁਤਾ ਫਲ ਭਾਰੀ ਫਲ ਪ੍ਰਾਪਤ, ਕਿਸੇ ਨੂੰ ਪਾਣੀ ਪਿਆਦਨਾ ਬੜਾ ਫਲ ਮਿਲਦਾ ਹੈ।
ਇਹਾਂ ਟੈਗ ਹੈ ਤਿਖੀ ਸਥਾਏ।
ਉਹ ਅਸੀਂ ਵੇਖਿਆ ਹੈ ਕਿ ਇਸ ਥਾਂ ਤੇ ਹੋਰ ਕਿਸੇ ਜਗ੍ਹਾ ਤੇ ਵੀ ਪਾਣੀ ਨਹੀਂ ਹੈ।
ਸੁਣ ਕਰ ਕ੍ਰੋਧ ਹਟਾਏ ਸੋ ਫੇਰਾ।
ਸੁਣਿਆ ਜਦੋਂ ਤੇ ਬੜਾ ਉਹਨੂੰ ਕ੍ਰੋਧ ਚੜ ਗਿਆ ਤੇ ਭਾਈ ਮਰਦਾਨੇ ਨੂੰ ਫਿਰ ਵਾਪਸ ਫੋੜ ਦਿੱਤਾ ਹੈ।
ਤੋਏ ਨਾ ਜਲ ਦੇਵੋ ਕਿਸ ਦੇਰ।
ਕਿਸੇ ਵਾਰੀ ਵੀ ਭਾਵੇਂ ਤੂੰ ਕਿੰਨੇ ਵਾਰੀ ਮਰਜ਼ੀ ਮੇਰੇ ਕੋਲ ਆ ਜਾ, ਤੈਨੂੰ ਮੈਂ ਪਾਣੀ ਨਹੀਂ ਦਿਆਂਗਾ।
ਅਜਮਤ ਕੋ ਕਹਿ ਬਾਕ ਜਨਾਬ।
ਨਾਲੇ ਕਹਿੰਦਾ ਪਾਣੀ ਦੇ ਨਾਲੇ ਆਪਦੇ ਗੁਰੂ ਦੀ ਮਹਿਮਾ ਕਹਿੰਦਾ ਕਿ ਉਹਦੇ ਕੋਲ ਸ਼ਕਤੀਆਂ ਬੜੀਆਂ ਹਨ।
ਪੀਣ ਹਿਤ ਕਰ ਨੀਰ ਨਾ ਪਾਵਤ।
ਤੁਹਾਨੂੰ ਪਾਣੀ ਨੀ ਪ੍ਰਾਪਤ ਹੋ ਰਿਹਾ ਤੇ ਕਹਿ ਰਹੇ ਅਸੀਂ ਬੜੀਆਂ ਸ਼ਕਤੀਆਂ ਵਾਲੇ ਹਾਂ।
ਇਸ ਕੋ ਹੀਰ ਹਟਿਓ ਮਰਦਾਨਾ।
ਇਸ ਪ੍ਰਕਾਰ ਉਹਦੇ ਗੁੱਸੇ ਨੂੰ ਵੇਖ ਕਰਕੇ ਭਾਈ ਮਰਦਾਨਾ ਜੀ ਵਾਪਸ ਮੁੜ ਆਏ ਨੇ।
ਨਹਿ ਦੀ ਜਲ ਗੁਰ ਨਿਕਟ ਬਖਾਨਾ।
ਲੱਗਾ ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਉਹ ਪਾਣੀ ਨਹੀਂ ਦਿੰਦਾ ਹੈ ਪੀਰ।
ਸ੍ਰੀ ਨਾਨਕ ਸਭ ਅੰਤਰ ਜਾਮੇ।
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਸਾਰਿਆਂ ਦੇ ਅੰਦਰ ਦੀਆਂ ਜਾਣਨ ਵਾਲੇ ਹਨ।
ਸਬਦ ਜਾਣ ਪੀਰ ਕੀ ਖਾਮੀ।
ਇਹ ਖਾਮੀਆਂ ਜਿਹੜੀਆਂ ਪੀਰ ਦੇ ਵਿੱਚ ਕਮੀਆਂ ਸਨ ਮਹਾਰਾਜ ਨੇ ਸਾਰੀਆਂ ਜਾਣ ਲਈਆਂ ਨੇ।
ਪੁੱਤੀ ਲਸ਼ਕਾ ਹੱਥ ਮਝਾਰੇ।
ਉਸ ਵਕਤ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਹੱਥ ਵਿੱਚ ਇੱਕ ਡੰਡਾ ਸੀ।
ਇਸ ਗਰਕੀ ਜਰ ਮੈਂ ਤਬ ਮਾਰੀ।
ਜਿਹੜੇ ਪਹਾੜ ਦੇ ਥੱਲੇ ਗਰੀਬ ਨਵਾਰ ਸੱਚੇ ਪਾਤਸ਼ਾਹ ਜੀ ਬੈਠੇ ਸਨ ਮਹਾਰਾਜ ਨੇ ਉਹ ਡੰਡਾ ਚਲਾ ਕਰਕੇ ਪਹਾੜ ਦੀਆਂ ਜੜਾਂ ਦੇ ਵਿੱਚ ਮਾਰਿਆ ਹੈ।
ਸੀਤਲ ਜਲ ਨਿਰਮਲ ਤਿਸ ਕਾਲਾ।
ਉਸ ਵਕਤ ਗੁਰੂ ਪਰ ਠੰਡਾ ਤੇ ਬੜਾ ਉਜਲ ਜਲ ਉਸ ਦੇ ਵਿੱਚੋਂ ਨਿਕਲ ਆਇਆ ਹੈ।
ਨਿਕਸਤ ਵਯੂ ਪ੍ਰਵਾਹੋ ਵਿਸਾਲਾ।
ਬੜਾ ਭਾਰੀ ਪਾਣੀ ਦਾ ਪ੍ਰਵਾਹ ਗੁਰੂ ਪਿਆਰੋ ਪਹਾੜ ਦੀਆਂ ਜੜਾਂ ਦੇ ਵਿੱਚੋਂ ਨਿਕਲਿਆ ਹੈ।
ਬਲੀ ਕੰਧਾਰੀ ਕੋ ਜਲ ਜੇਤੋ।
ਜਿੰਨਾ ਵੀ ਬਲੀ ਕੰਧਾਰੀ ਨੇ ਉਸ ਪਹਾੜੀ ਦੀ ਚੋਟੀ ਦੇ ਉੱਪਰ ਸ਼ਕਤੀ ਕਰਕੇ ਪਾਣੀ ਰੋਕਿਆ ਹੋਇਆ ਸੀ।
ਗਰਮੈ ਪ੍ਰਵਿਸ਼ ਸੁਸਕੁਗਾ ਤੇ ਤੋ।
ਸਾਰਾ ਪਾਣੀ ਪਹਾੜ ਦੇ ਵਿੱਚ ਪ੍ਰਵੇਸ਼ ਹੋ ਗਿਆ, ਉਹਦਾ ਪਾਣੀ ਜਿਹੜਾ ਉਹਨੇ ਰੋਕਿਆ ਸੀ ਸਾਰਾ ਸੁੱਕ ਗਿਆ ਹੈ।
ਸਿੱਖ ਅਚਰਜ ਕੋ ਠਾਨਿਓ ਧਿਆਨਾ।
ਇਸ ਤਰ੍ਹਾਂ ਹੈਰਾਨਗੀ ਵਾਲਾ ਕੌਤਕ ਵੇਖ ਕਰਕੇ ਉਸ ਪੀਰ ਵਾਲੀ ਕੰਧਾਰੀ ਨੇ ਧਿਆਨ ਕੀਤਾ ਹੈ।
ਤਬ ਵੱਲ ਤੇ ਸੋ ਬਿਰਦਾਂਤ ਪਛਾਣਾ,
ਤਪ ਦੀ ਸ਼ਕਤੀ ਦੇ ਨਾਲ ਸਾਰਾ ਪ੍ਰਸੰਗ ਜਿਵੇਂ ਹੋਇਆ ਕਿ ਪਾਣੀ ਮੇਰਾ ਕਿੱਧਰ ਗਿਆ ਸਾਰਾ ਉਹਨੂੰ ਪਤਾ ਲੱਗ ਗਿਆ ਹੈ।
ਸ਼ਿਨ ਭਾਰੀ ਸਿਲਾ ਵਿਸਾਲਾ,
ਉਸ ਵਕਤ ਬਹੁਤ ਭਾਰੀ ਇੱਕ ਸਿਲਾ ਸੀ, ਇੱਕ ਪੱਥਰ ਸੀਗਾ।
ਹਜ਼ਮਤ ਦੇ ਪ੍ਰਹਾਰ ਤਿਸ ਕਾਲਾ,
ਆਪਣੀ ਸ਼ਕਤੀ ਦਾ ਜ਼ੋਰ ਲਾ ਕਰਕੇ ਇੱਕ ਤਾਂ ਪਹਾੜ ਦਾ ਜ਼ੋਰ ਨਾ, ਸਿਲਾ ਦਾ ਪੱਥਰ ਦਾ, ਦੂਜਾ ਸ਼ਕਤੀ ਦਾ ਜ਼ੋਰ ਵੀ ਨਾਲ ਲਾਇਆ। ਸ਼ਕਤੀ ਦੇ ਜ਼ੋਰ ਦੇ ਨਾਲ ਉਹਨੇ ਉਪਰੋਂ ਉਹ ਸਿਲਾ ਪੱਥਰ ਥੱਲੇ ਸੁੱਟ ਦਿੱਤਾ ਸਤਿਗੁਰਾਂ ਦੇ ਉੱਪਰ।
ਚਲੀ ਦੇਗ ਤੇ ਤਰਕੋ ਤੋਰੰਤ,
ਸਿਲਾ ਸੀ ਬੜੀ ਜ਼ੋਰ ਦੇ ਨਾਲ ਰਸਤੇ ਵਿੱਚ ਵੱਡੇ ਵੱਡੇ ਦਰਖਤਾਂ ਨੂੰ ਤੋੜਦੀ ਆ ਰਹੀ ਹੈ ਪਹਾੜ ਦੇ ਉੱਪਰੋਂ।
ਮਗ ਮੈਂ ਅਪਰ ਸਿਲਨ ਕੋ ਫੂਰਤ,
ਰਸਤੇ ਵਿੱਚ ਹੋਰ ਜਿੰਨੇ ਵੀ ਸਿਲ ਪੱਥਰ ਹਨ ਉਹਨਾਂ ਨੂੰ ਤੋੜਦੀ ਆ ਰਹੀ ਹੈ।
ਚਲ ਰੋਕਣ ਕੋ ਆਵਤ ਤਾਏ,
ਜਿਹੜਾ ਮਹਾਰਾਜ ਨੇ ਉਹਦੇ ਕੋਲੋਂ ਪਾਣੀ ਖਿੱਚਿਆ ਸੀ ਨਾ, ਉਸ ਨੂੰ ਰੋਕਣ ਦੇ ਵਾਸਤੇ ਆ ਰਹੀ ਹੈ।
ਬਜਰ ਸਮਾਨ ਸੋਨਾ ਦੇ ਉਠਾਏ,
ਬਜਰ ਇੰਦਰ ਦੇ ਕੋਲ ਸ਼ਸਤਰ ਹੈ, ਬਜਰ ਉਹਨੂੰ ਕਹਿੰਦੇ ਨੇ, ਸੱਤ ਧਾਤਾਂ ਦਾ ਉਹ ਬਣਦਾ ਹੈ ਤੇ ਬੜਾ ਮਜ਼ਬੂਤ ਉਹਨੂੰ ਮੰਨਿਆ ਗਿਆ। ਇਸ ਪ੍ਰਕਾਰ ਬੱਜਰ ਦੇ ਵਾਂਗੂ ਗੁਰੂ ਪਿਆਰੇ ਉਹਦੇ ਵਿੱਚੋਂ ਸ਼ਬਦ ਨਿਕਲਦਾ ਜਿਹੜੀ ਰਸਤੇ ਵਿੱਚ ਆ ਰਹੀ ਹੈ।
ਅਜਮਤ ਨਿਜ ਅਜਮਤ ਜੋਤ ਦੇਖੇ,
ਇਸ ਪ੍ਰਕਾਰ ਆਪਣੀ ਸ਼ਕਤੀ ਦੇ ਨਾਲ ਮਹਾਰਾਜ ਨੇ ਉਹਦੀ ਸ਼ਕਤੀ ਦੇਖੀ ਹੈ।
ਚਲੇ ਸਾਧਨ ਆਏ ਵਿਸ਼ੇਕੇ,
ਉਪਰੋਂ ਜਿਹੜੀ ਉਹਨੇ ਸਿਲਾ ਸੱਟੀ ਹੈ ਪਾਣੀ ਨੂੰ ਰੋਕਣ ਦੇ ਵਾਸਤੇ, ਢੱਕਣ ਦੇ ਵਾਸਤੇ ਆ ਰਹੀ ਹੈ।
ਸ੍ਰੀ ਗੁਰੂ ਨੇ ਤਬ ਹੱਥ ਪਸਾਰਾ,
ਉਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੱਥ ਉੱਪਰ ਨੂੰ ਕਰ ਦਿੱਤਾ ਹੈ।
ਇਸ ਆਬਦ ਕੋ ਕੀਨਿਆ ਗਾਰਾ,
ਉਹ ਜਿਹੜੀ ਸਿਲਾ ਆ ਰਹੀ ਸੀ ਨਾ ਉਪਰੋਂ ਰਿੜਦੀ ਹੋਈ ਆ ਰਹੀ ਸੀ ਬੜੇ ਭਾਰੀ ਜ਼ੋਰ ਦੇ ਨਾਲ, ਮਹਾਰਾਜ ਨੇ ਹੱਥ ਉਹਦੇ ਅੱਗੇ ਕਰ ਦਿੱਤਾ ਹੈ।
ਸਹਿਜ ਸੁਭਾਇਕ ਬੈਠੇ ਰਹੇ,
ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਰਾ ਜਿੰਨੇ ਵੀ ਹਿੱਲੇ ਨੇ, ਸਹਿਜ ਸੁਭਾਅ ਬੈਠਿਆ ਹੋਇਆ ਨੇ ਹੱਥ ਕਰ ਦਿੱਤਾ ਉੱਪਰ ਨੂੰ।
ਤੋ ਰੋਕੀ ਚਾਲੀ ਉੱਪਰ ਆਏ,
ਸਤਿਗੁਰਾਂ ਨੇ ਪਾਣੀ ਦੇ ਉੱਪਰ ਹੀ ਉਹ ਸਿਲਾ ਰੋਕ ਦਿੱਤੀ ਹੈ।
ਮਹਾਂਪ੍ਰਵਾਹ ਨੀਰ ਕੋ ਚਾਲੇ,
ਪਾਣੀ ਦਾ ਜਿਹੜਾ ਪ੍ਰਵਾਹ ਪਹਾੜ ਦੀਆਂ ਜੜਾਂ ਦੇ ਵਿੱਚੋਂ ਨਿਕਲ ਰਿਹਾ ਸੀ ਉਸੇ ਤਰ੍ਹਾਂ ਹੀ ਉਹ ਪ੍ਰਵਾਹ ਚੱਲ ਰਿਹਾ ਹੈ।
ਤਹਿਰੇ ਉੱਪਰ ਸਿਲਾ ਵਿਸਾਲੇ,
ਜਿਹੜਾ ਇਹ ਪੱਥਰ ਸੀ ਨਾ ਉਹ ਪਾਣੀ ਦੇ ਉੱਪਰ ਹੀ ਖਲੋ ਗਿਆ ਹੈ।
ਰੁਕਿਓ ਨਾ ਨੀਰ ਪੀਰ ਨੇ ਜਾਣੇ,
ਇਸ ਪ੍ਰਕਾਰ ਪੀਰ ਨੇ ਜਾਣਿਆ ਕਿ ਮੈਂ ਥੱਲੇ ਪੱਥਰ ਸੁੱਟਿਆ ਪਾਣੀ ਨੂੰ ਰੋਕਣ ਦੇ ਵਾਸਤੇ, ਪਰ ਪਾਣੀ ਤਾਂ ਰੁਕਿਆ ਹੀ ਨਹੀਂ ਹੈ।
ਨਿਜ ਅਜਮਤ ਪੁਨ ਲਾਏ ਮਹਾਨੇ,
ਸਤਿਗੁਰਾਂ ਦਾ ਪੰਜਾ ਪੱਥਰ ਦੇ ਵਿੱਚ ਧੱਸ ਗਿਆ ਹੈ, ਉਹਨੇ ਪਿੱਛੋਂ ਹੋਰ ਸ਼ਕਤੀ ਲਾਈ, ਹੋਰ ਜ਼ੋਰ ਲਾਇਆ ਸਿਲਾ ਨੂੰ ਅੱਗੇ ਕਰਨ ਦੇ ਵਾਸਤੇ।
ਕਰੀ ਤੁਕਾਵਨ, ਕਰੀ ਤੁਕਾਵਨ ਸਿਲਾ ਗਾਰੇ,
ਇਸ ਪ੍ਰਕਾਰ ਆਪਣੀ ਸ਼ਕਤੀ ਦੇ ਨਾਲ ਬਲ ਦੇ ਨਾਲ ਉਸ ਨੇ ਉਹ ਪੱਥਰ ਨੂੰ ਅੱਗੇ ਧੱਕਣਾ ਕੀਤਾ ਹੈ।
ਸਗਰੋ ਉਹ ਜਲਾਏ ਨਿਜ ਭਾਰੇ,
ਆਪਣਾ ਉਸ ਨੇ ਬਹੁਤ ਭਾਰੀ ਸ਼ਕਤੀ ਦਾ ਜ਼ੋਰ ਲਾਇਆ ਹੈ ਪੀਰ ਨੇ।
ਹੱਥ ਬੱਜਰ ਸਮ ਤਸਿਉ ਮਝਾਰੇ,
ਸਤਿਗੁਰਾਂ ਦਾ ਹੱਥ ਇੰਦਰ ਦੇ ਸ਼ਸਤਰ ਬੱਜਰ ਦੇ ਵਾਂਗੂ ਉਸ ਪੱਥਰ ਦੇ ਵਿੱਚ ਖੁੱਭ ਗਿਆ ਹੈ।
ਰਹੀ ਅਟਕ ਲੱਖ ਵਾਲੀ ਕੰਧਾਰੀ,
ਵਾਲੀ ਕੰਧਾਰੀ ਨੇ ਜਾਣ ਲੈਣਾ ਕੀਤਾ ਕਿ ਇਹ ਤਾਂ ਪੱਥਰ ਇੱਥੇ ਰੋਕਿਆ ਗਾਹ ਨਹੀਂ ਜਾਂਦਾ, ਮਹਾਰਾਜ ਦੇ ਪੰਜੇ ਨਾਲ ਰੁਕਿਆ ਹੋਇਆ ਹੈ।
ਆਪਣੀ ਸ਼ਕਤ ਅਲਪ ਵਿਚਾਰੇ,
ਉਹ ਵਿਚਾਰ ਕਰ ਲੈਣਾ ਕੀਤਾ ਕਿ ਮੇਰੀ ਸ਼ਕਤੀ ਇਹਨਾਂ ਦੇ ਸਾਹਮਣੇ ਕੁਛ ਵੀ ਨਹੀਂ ਹੈ।
ਰੁਕ ਨਾ ਸਕਿਓ ਚਲੇ ਬਹੁ ਬਾਰੇ,
ਇਸ ਪ੍ਰਕਾਰ ਪਾਣੀ ਨਹੀਂ ਮੈਂ ਰੋਕ ਸਕਿਆ, ਬਹੁਤ ਪਾਣੀ ਉਥੋਂ ਚੱਲ ਰਿਹਾ ਜਿਹੜਾ ਮੇਰੇ ਕੋਲੋਂ ਖਿੱਚਿਆ ਇਹਨਾਂ ਨੇ।
ਅਬਲਗ ਥਾਨ ਵਿਦ ਤੂ ਜਗ ਮਾਹੀ,
ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਜਿਹੜਾ ਅਸਥਾਨ ਹੈ ਨਾ ਹੁਣ ਤੱਕ ਉੱਥੇ ਅਸਨ ਬਦਾਲ ਦੇ ਵਿੱਚ ਹੁਣ ਤੱਕ ਉਸੇ ਤਰ੍ਹਾਂ ਹੀ ਉਹ ਪ੍ਰਗਟ ਹੈ। ਸੋ ਪੰਜਾ ਸਾਹਿਬ ਉਸ ਗੁਰਦੁਆਰੇ ਦਾ ਨਾਮ ਹੈ।
ਗੁਰ ਕਰ ਚਿੰਨ ਲੱਗਿਓ ਸਿਲ ਮਾਹੀ,
ਇਸ ਪ੍ਰਕਾਰ ਸਤਿਗੁਰਾਂ ਦਾ ਜਿਹੜਾ ਹੱਥ ਦਾ ਚਿੰਨ ਹੈ ਨਾ ਉਹਦੇ ਵਿੱਚ ਖੁੱਭਾ ਹੋਇਆ ਉਸੇ ਤਰ੍ਹਾਂ ਹੁਣ ਤੱਕ।
ਰਹੀ ਮਿਟਾਈ ਜਤਨ ਤੇ ਕਈ,
ਕਵੀ ਜੀ ਕਹਿੰਦੇ ਬਹੁਤ ਸਾਰੇ ਮੁਸਲਮਾਨ ਪਠਾਨ ਲੋਕ ਉਹਨੂੰ ਮਿਟਾਉਂਦੇ ਰਹਿਣ, ਉਪਰੋਂ ਸੋਚਦੇ ਰਹਿਣ ਕਿ ਪੰਜਾ ਮਿਟ ਜਾਵੇ, ਤੇ ਇਸ ਪ੍ਰਕਾਰ ਜਦੋਂ ਇਹਨਾਂ ਦਾ ਰਾਜ ਸੀ ਅੰਗਰੇਜ਼ਾਂ ਦਾ ਇਹਨਾਂ ਨੇ ਵੀ ਯਤਨ ਕੀਤੇ ਨੇ ਪਰ ਉਹ ਮਿਟਾ ਨਹੀਂ ਸਕੇ, ਉਸੇ ਤਰ੍ਹਾਂ ਹੀ ਪੰਜਾ ਮਹਾਰਾਜ ਦਾ ਬਰਕਰਾਰ ਹੈ।
ਰਹਿਓ ਸੋ ਚੈਨ ਹਾਰ ਗਏ ਤੇਈ,
ਸੋ ਵੱਡੇ ਵੱਡੇ ਮੁਸਲਮਾਨ ਪਠਾਨ ਵੱਡੇ ਵੱਡੇ ਸ਼ਕਤੀਆਂ ਵਾਲੇ ਲੋਕ ਇਹ ਸਾਰੇ ਗੁਰੂ ਪਿਆਰੋ ਪੱਥਰ ਦੇ ਵਿੱਚੋਂ ਪੰਜੇ ਨੂੰ ਮਿਟਾਉਣ ਦਾ ਯਤਨ ਕਰਦੇ ਰਹੇ ਨੇ ਪਰ ਉਹ ਪੰਜਾ ਮਿਟ ਨਹੀਂ ਸਕਿਆ, ਸਾਰੇ ਹਾਰ ਗਏ ਹਨ।
ਜਲ ਪ੍ਰਵਾਹ ਤੈਸੀ ਵਿਦਾ ਹੈ,
ਇਸ ਪ੍ਰਕਾਰ ਜਿਹੜਾ ਪਾਣੀ ਦਾ ਪ੍ਰਵਾਹ ਉਹ ਵੀ ਉਸੇ ਤਰ੍ਹਾਂ ਹੀ ਵਗਦਾ ਹੈ। ਇਸੇ ਪ੍ਰਕਾਰ ਮਹਾਰਾਜ ਨੇ ਭਾਰੀ ਸ਼ਕਤੀ ਵਿਖਾਈ, ਕਈ ਕਹਿੰਦੇ ਸ਼ਕਤੀ ਨੀ ਮਹਾਰਾਜ ਨੇ ਵਿਖਾਈ। ਆਹ ਵੇਖੋ ਪ੍ਰਤੱਖ ਪ੍ਰਮਾਣ, ਆਪਾਂ ਹੁਣ ਵੀ ਜਾ ਕੇ ਦਰਸ਼ਨ ਕਰ ਸਕਦੇ ਹਾਂ, ਉਸੇ ਤਰ੍ਹਾਂ ਪੱਥਰ ਦੇ ਵਿੱਚ ਪੰਜਾ ਲੱਗਾ ਹੁੰਦਾ। ਇਸ ਪ੍ਰਕਾਰ ਮਹਾਰਾਜ ਨੇ ਕਿਰਪਾ ਕੀਤੀ ਹੈ।
ਨਿਰਮਲ ਚਲਤ ਬਹੁਤ ਨਿਤਰਾ ਹੈ,
ਇਸ ਪ੍ਰਕਾਰ ਬਹੁਤ ਪਾਣੀ ਉਤੋਂ ਗੁਰੂ ਪਿਆਰੋ ਚੱਲਦਾ ਹੈ।
ਅਲਪ ਆਪ ਕੋ ਪੀਰ ਪਛਾਣਾ।
ਉਹ ਜਿਹੜਾ ਵਲੀ ਕਧਾਰੀ ਸੀ ਉਹਨੇ ਪਛਾਣ ਕਰ ਲੈਣਾ ਕੀਤੀ ਹੈ ਕਿ ਮੈਂ ਤਾਂ ਮਹਾਰਾਜ ਦੇ ਸਾਹਮਣੇ ਕੁਛ ਵੀ ਨਹੀਂ ਹਾਂ।
ਠੀਕ ਰਾਏ ਗੁਰਪਗ ਲਵਟਾਨਾ
ਖੇਤੀ ਨਾਲ ਫਿਰ ਪਹਾੜ ਤੋਂ ਥੱਲੇ ਉਤਰਿਆ ਆ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟ ਗਿਆ ਹੈ।
ਇਹ ਪ੍ਰਮਖਤਾ ਬਖਸ਼ੀਏ ਮੋਹੇ।
ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਮੇਰੇ ਤੋਂ ਭੁੱਲ ਹੋਵੇ ਮੈਨੂੰ ਬਖਸ਼ ਲੋ ਕਿਰਪਾ ਕਰਕੇ।
ਨਹੀਂ ਮਹਾਤਮ ਜਾਣਿਓ ਤੋ ਹੀ।
ਮੈਂ ਆਪ ਜੀ ਦਾ ਮਹਾਤਮ ਨਹੀਂ ਜਾਣਿਆ ਆਪ ਜੀ ਦੀ ਮਹਿਮਾ ਨੂੰ ਨਹੀਂ ਜਾਣਿਆ ਹੈ।
ਹੋਏ ਪ੍ਰਲੋਕ ਸਹਾਏ ਵਿਸ਼ੇਸ਼ਾ
ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਪ੍ਰਲੋਕ ਦੇ ਵਿਚ ਵੀ ਮੇਰੀ ਸਹਾਇਤਾ ਕਰੋ।
ਅਸ ਮੋਕਾ ਕੀਜੈ ਉਪਦੇਸ਼
ਐਸਾ ਮੈਨੂੰ ਆਪਣਾ ਉਪਦੇਸ਼ ਬਖਸ਼ ਕਰੋ ਜਿਹਦੇ ਨਾਲ ਮੈਨੂੰ ਰੱਬ ਦੀ ਦੁਨੀਆਂ ਦੇ ਵਿਚ ਵੀ ਸੁਖ ਮਿਲ ਜਾਣ।
ਇਤਿਹਾਸਕ ਬੇਨਤੀ ਬਹੁ ਕਰੇ।
ਇਸ ਤਰ੍ਹਾਂ ਫਿਰ ਉਹ ਜਿਹੜਾ ਵਲੀ ਕੰਧਾਰੀ ਸੀ ਨਾ ਉਹਦਾ ਮਹਾਰਾਜ ਨੇ ਮਾਨ ਤੋੜਿਆ ਤੇ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸ਼ਰਧਾ ਕੋ ਔਰ ਨਿਸ਼ਚਾ ਧਰੇ
ਨੀਤੀਆਂ ਬਹੁਤ ਕੀਤੀਆਂ ਉਸਨੇ ਹਿਰਦੇ ਦੇ ਵਿਚ ਸ਼ਰਧਾ ਧਾਰਨ ਕੀਤੀ ਸਤਿਗੁਰਾਂ ਉਪਰ।
ਤਬ ਸ੍ਰੀ ਗੁਰ ਉਪਦੇਸ਼ ਬਖਾਨਾ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਤੈ ਮਾਤਰ ਦੁਖ ਨਾ ਕਮਾਨਾ
ਮਹਾਰਾਜ ਕਹਿੰਦੇ ਭਾਈ ਤੂੰ ਐਵੇਂ ਸਾਡੇ ਨਾਲ ਈਰਖਾ ਕਰਦਾ ਈਰਖਾਲੂ ਬੰਦੇ ਨੂੰ ਦੁੱਖ ਹੁੰਦਾ ਮਹਾਰਾਜ ਕਹਿੰਦੇ ਤੂੰ ਐਵੇਂ ਸਾਡੇ ਨਾਲ ਈਰਖਾ ਕਰਕੇ ਬਿਨਾਂ ਗੱਲ ਤੋਂ ਐਵੇਂ ਦੁੱਖ ਮੰਨਿਆ ਹੈ।
ਜਿਸ ਮੈਂ ਪ੍ਰਾਪਤ ਕਿਸੂ ਨਾ ਹੋਏ
ਇਸ ਈਰਖਾ ਨੂੰ ਕਰਨ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਕਿਸੇ ਨਾਲ ਈਰਖਾ ਕਰੀ ਜਾਵਾਂਗੇ ਕੁਝ ਨਹੀਂ ਮਿਲਣਾ ਇਸ ਤਰ੍ਹਾਂ ਕੋਈ ਪ੍ਰਾਪਤੀ ਨਹੀਂ ਹੁੰਦੀ ਹੈ।
ਹਰ ਹਿਰਦੈ ਕਰ ਤਿਆਗ ਸੋਏ
ਇਸ ਕਰਕੇ ਹਿਰਦਿਆਂ ਵਿਚ ਭਾਈ ਖੁਸ਼ ਰਿਹਾ ਕਰੋ ਤੇ ਸਾਰਿਆਂ ਦੇ ਨਾਲ ਇਸ ਤਰੀਕੇ ਨਾਲ ਮਿਲਿਆ ਵਰਤਿਆ ਕਰੋ ਤੇ ਦੁੱਖ ਈਰਖਾ ਨਹੀਂ ਕਰਨੀ ਚਾਹੀਦੀ।
ਹਰ ਦਮ ਯਾਦ ਖੁਦਾਈ ਕਰੀ ਜੈ
ਹਰ ਵਕਤ ਹਰ ਦਮ ਆਉਂਦੇ ਜਾਂਦੇ ਸਾਹ ਦੇ ਨਾਲ ਪਰਮੇਸ਼ਰ ਨੂੰ ਯਾਦ ਕਰਿਆ ਕਰ
ਮਾਨੁਖ ਤਨ ਸਫਲੂ ਕਰ ਲਈ ਜੈ
ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਜਪ ਕੇ ਤੇ ਜਿਹੜਾ ਮਨੁੱਖਾ ਸਰੀਰ ਪ੍ਰਾਪਤ ਹੋਇਆ ਇਹਨੂੰ ਸਫਲਾ ਕਰ ਲਈਏ।
ਇਤਿਹਾਸਕ ਗੁਰ ਕਹਿਯੂ ਮਾਨਿਓ
ਇਸ ਤਰ੍ਹਾਂ ਸਤਿਗੁਰਾਂ ਨੇ ਵਲੀ ਕੰਧਾਰੀ ਨੂੰ ਉਪਦੇਸ਼ ਬਖਸ਼ ਕੀਤਾ ਨਾਲੇ ਆਪਾਂ ਨੂੰ ਤੇ ਮਹਾਰਾਜ ਦੇ ਕੀਤੇ ਹੋਏ ਬਚਨਾਂ ਨੂੰ ਵਲੀ ਕੰਧਾਰੀ ਨੇ ਮੰਨ ਲਿਆ ਹੈ।
ਪਦ ਪੰਕਜ ਪ੍ਰਣਾਮ
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਵਲੀ ਕੰਧਾਰੀ ਨੇ ਨਮਸਕਾਰ ਕੀਤੀ।
ਆਪਣੇ ਪੀਰ ਕਰੇ ਧਾਰ ਪ੍ਰੇਮ
ਤੋ ਪ੍ਰੇਮ ਧਾਰ ਕਰਕੇ ਆਪਣੇ ਪੀਰ ਉਸਨੇ ਆਪਣੇ ਗੁਰੂ ਧਾਰਨ ਕਰ ਲਿਆ ਮਹਾਰਾਜ ਨੂੰ
ਪ੍ਰਾਪਤ ਪਏ ਆਦਿਕ ਤੇ ਸੁਸ਼ੀਮ
ਉਸ ਨੂੰ ਗੁਰੂ ਪਿਆਰ ਫਿਰ ਮੁਕਤੀ ਪ੍ਰਾਪਤ ਹੋ ਗਈ ਮੁਕਤ ਹੋ ਗਿਆ ਹੈ।
ਦੋਹਰਾ ਰਹੋ ਪੀਰ ਤਿਸ ਥਾਨ ਹੀ
ਉਹ ਜਿਹੜਾ ਵਲੀ ਕੰਧਾਰੀ ਪੀਰ ਸੀ ਨਾ ਉੱਥੇ ਰਹਿ ਪਿਆ ਹੈ।
ਗੁਰੂ ਕੀਨ ਪ੍ਰਸਾਨ
ਗੁਰੂ ਨਾਨਕ ਦੇ ਮਹਾਰਾਜ ਜੀ ਉੱਥੋਂ ਅੱਗੇ ਚਲੇ ਗਏ ਹਨ।
ਹੈ ਅਬ ਲਗ ਸੋ ਜਗਤ ਮੈਂ
ਉਹ ਜਿਹੜੀ ਜਗ੍ਹਾ ਹੈ ਹੁਣ ਤੱਕ ਹਸਨ ਬਦਾਲ ਦੇ ਵਿਚ ਪ੍ਰਗਟ ਹੈ।
ਜਲ ਪ੍ਰਵਾਹਿਤ ਸਥਾਨ
ਥਾਂ ਤੋਂ ਪਾਣੀ ਦਾ ਪ੍ਰਵਾਹ ਵੀ ਉਸੇ ਤਰ੍ਹਾਂ ਹੀ ਵਗ ਰਿਹਾ ਕਵੀ ਜੀ ਕਹਿੰਦੇ ਨੇ।
ਟੋਪੇ ਜੈ ਕਾਬਲ ਕੋ ਨਗਰ ਸੁਹਾਵ
ਇੱਥੇ ਇਥੋਂ ਚੱਲ ਕਰਕੇ ਜਿੱਥੇ ਕਾਬਲ ਹੈ ਉੱਥੇ ਮਹਾਰਾਜ ਅਫਗਾਨਿਸਤਾਨ ਦੇ ਵਿਚ ਸੱਚੇ ਪਾਤਸ਼ਾਹ ਜੀ ਪਹੁੰਚੇ ਨੇ।
ਇਸਮੈ ਪ੍ਰਵਿਸ਼ੇ ਦੁੱਖ ਬਨ ਦਾਵ
ਉੱਥੇ ਮਾਨੋ ਕਿ ਇੰਨੇ ਦੁੱਖ ਨੇ ਜੰਗਲ ਜਾਂ ਦੁੱਖਾਂ ਦਾ ਮਹਾਰਾਜ ਉਸ ਕਾਬਲ ਨਗਰ ਦੇ ਵਿਚ ਪ੍ਰਵੇਸ਼ ਹੋਏ ਹੁਣ ਮਹਾਰਾਜ ਨੇ ਉੱਥੇ ਇੱਕ ਮਸੀਤ ਘੁਮਾਉਣੀ ਵੇਖੋ ਧਿਆਨ ਨਾਲ ਫਿਰ
ਇੱਕ ਮਸੀਤ ਅਵਲੋਕੀ ਨੀਕੀ
ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਕਾਬਲ ਦੇ ਵਿਚ ਜਾ ਕੇ ਇੱਕ ਮਸੀਤ ਵੇਖੀ ਹੈ।
ਬੈਠ ਕੋ ਤੇ ਤੁਰਕ ਸਭ ਹੀ ਕੀ
ਸਾਰੇ ਮੁਸਲਮਾਨ ਇਕੱਠੇ ਹੋ ਕਰਕੇ ਉੱਥੇ ਰੋਜ਼ ਬੈਠਦੇ ਹਨ।
ਇਸ ਤੋਂ ਮੱਧ ਜਾਏ ਕੀ ਡੇਰਾ
ਗੁਰੂ ਨਾਨਕ ਦੇ ਮਹਾਰਾਜ ਜੀ ਇਸੇ ਤਰੀਕੇ ਨਾਲ ਬੇਝਿਜਕ ਹੋ ਕਰਕੇ ਮਸੀਤ ਵਿਚ ਪ੍ਰਵੇਸ਼ ਹੋ ਗਏ ਨੇ।
ਹਾਰ ਮੁਲਾਣੇ ਗੁਰ ਕੋਹੀਰਾ
ਮਹਾਰਾਜ ਜਾ ਕੇ ਅੰਦਰ ਬੈਠ ਗਏ ਨੇ ਜਿਵੇਂ ਆਪਣੀ ਹੁੰਦੀ ਹੈ। ਆ ਕਰਕੇ ਮੁੱਲਾ ਨੇ ਸਤਿਗੁਰਾਂ ਨੂੰ ਵੇਖਿਆ ਹੈ।
ਬੋਲਿਓ ਕੌਣ ਕਹਾਂ ਤੇ ਆਏ
ਮੁਲਾਣਾ ਸੀ ਜਿਹੜਾ ਗੁਰੂ ਪਿਆਰੋ ਕਹਿਣ ਲੱਗਾ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ।
ਹਿੰਦੂ ਸੋ ਤੁਮ ਪਰੋ ਲਖਾਏ
ਜਿਹੜਾ ਤੁਸੀਂ ਲਿਬਾਸ ਪਾਇਆ ਹੋਇਆ ਵੇਖਣ ਨੂੰ ਤੁਸੀਂ ਹਿੰਦੂ ਲੱਗਦੇ ਹੋ।
ਇਹ ਤੁਰਕਨ ਕੋ ਥਾਨ ਮਹਾਨਾ
ਇਹ ਜਿਹੜਾ ਸਥਾਨ ਹੈ ਮਸੀਤ ਵਾਲਾ ਇੱਥੇ ਅਸੀਂ ਨਮਾਜ਼ ਪੜ੍ਹਦੇ ਹਾਂ ਸਿੱਧਾ ਕਰਦੇ ਹਾਂ ਇਹ ਤਾਂ ਮੁਸਲਮਾਨਾਂ ਦਾ ਅਸਥਾਨ ਹੈ।
ਬੈਸੋ ਨੈ ਤੁਮ ਕਰੋ ਪਿਆਨਾ
ਕਰਕੇ ਤੁਸੀਂ ਇੱਥੇ ਨਹੀਂ ਬਹਿ ਸਕਦੇ ਕਿਰਪਾ ਕਰਕੇ ਇੱਥੋਂ ਚਲੇ ਜਾਓ।
ਸ੍ਰੀ ਨਾਨਕ ਜੀ ਬੈਨ ਉਚਾਰੇ
ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਸ ਵਕਤ ਬਚਨ ਕੀਤੇ
ਮਾਰਗ ਚਲਦੇ ਪਾਗ ਹਮਾਰੇ
ਕਹਿੰਦੇ ਅਸੀਂ ਰਸਤੇ ਉੱਪਰ ਤੁਰਦੇ ਆਏ ਹਾਂ ਦੂਰੋਂ ਆਏ ਹਾਂ ਇਸ ਕਰਕੇ ਚਲਦੇ ਆਏ ਸਾਡੇ ਪੈਰ ਹਨ ਜਿਹੜੇ ਥੱਕ ਗਏ ਹਨ।
ਰਹਿਣੋ ਏਕ ਸਰਵਰੇ ਸਾਰੇ
ਅਸੀਂ ਸੋਚਿਆ ਇੱਥੇ ਘੱਟ ਆਰਾਮ ਕਰ ਲਈਏ ਤੇ ਥਕਾਵਟ ਦੂਰ ਹੋ ਜਾਵੇਗੀ ਸਿਰਫ ਇੱਕ ਰਾਤ ਅਸੀਂ ਤੇਰੀ ਮਸਜਿਦ ਵਿੱਚ ਕੱਟਣੀ ਹੈ।
ਗਵਨੇ ਹੋਵਤ ਭੋਰਿਆਂ ਗਾਰੇ
ਹੋਵੇਗੀ ਅੰਮ੍ਰਿਤ ਵੇਲਾ ਹੋਵੇਗਾ ਅਸੀਂ ਇਥੋਂ ਅੱਗੇ ਚਲੇ ਜਾਵਾਂਗੇ।
ਫੁੱਲਾਂ ਕਹਿ ਰਹੋ ਨੈ ਬੈਸੇ
ਮੁੱਲਾ ਸੀ ਕਾਜ਼ੀ ਗੁਰੂ ਪਿਆਰ ਯਾਰ ਉਹ ਕਹਿਣ ਲੱਗਾ ਇੱਥੇ ਤੁਹਾਨੂੰ ਅਸੀਂ ਬਹਿਣ ਨਹੀਂ ਦੇਣਾ ਹੈ,
ਹਿੰਦੂ ਰਹਿਣ ਦਿਓ ਨਾ ਕੈਸੇ,
ਹਿੰਦੂ ਨੂੰ ਤਾਂ ਅਸੀਂ ਰਹਿਣ ਨਹੀਂ ਦਿੰਦੇ ਹਾਂ ਮਸੀਤ ਵਿੱਚ,
ਆਨ ਸਥਾਨ ਕਰੋ ਗੁਜ਼ਰਾਨ,
ਇਸ ਕਰਕੇ ਹੋਰ ਕਿਤੇ ਜਾ ਕੇ ਰਾਤ ਗੁਜ਼ਾਰ ਨਹੀਂ ਕਰੋ,
ਤਹਾਂ ਮਾਨ ਮਾਮ ਕਰੋ ਬਿਆਨ,
ਇਸ ਕਰਕੇ ਮੇਰਾ ਕਹਿਣਾ ਮੰਨ ਕੇ ਤੇ ਮਸੀਤ ਵਿੱਚੋਂ ਬਾਹਰ ਨਿਕਲ ਜਾਓ,
ਆਏ ਤੁਰਕ ਕੋ ਰਿਸ ਉਪਜੈ,
ਹੋਰ ਮੇਰੇ ਭਰਾ ਮੁਸਲਮਾਨ ਆ ਗਏ ਤੇ ਉਹਨਾਂ ਨੇ ਗੁੱਸਾ ਕਰਨਾ ਕਿ ਗੁੱਸੇ ਹੋਣਗੇ ਕ੍ਰੋਧ ਵਿੱਚ ਆਉਣਗੇ, ਉਹ
ਬਾਂਹ ਪਕੜ ਕੇ ਤੁਰਦੇ
ਉੱਠੇ, ਜੇ ਤੁਸੀਂ ਨਾ ਉੱਠੇ ਤੁਹਾਡੀ ਬਾਂਹ ਫੜ ਕੇ ਤੇ ਮਸੀਤ ਵਿੱਚੋਂ ਤੁਹਾਨੂੰ ਬਾਹਰ ਕੱਢ ਦੇਣਗੇ,
ਹਿੰਦੂ ਕੋ ਕਿਆ ਕਾਮ ਮਸੀਤ,
ਹਿੰਦੂ ਬੰਦੇ ਨਾਲ ਮਸੀਤ ਵਿੱਚ ਕੀ ਕੰਮ ਹੈ,
ਉੱਠ ਕਰ ਚਲੇ ਜਾਓ ਪਲ ਪੰਤੇ,
ਇਹਦੇ ਵਿੱਚ ਹੀ ਤੁਹਾਡਾ ਭਲਾ ਕਿ ਚੁੱਪ ਕਰਕੇ ਉੱਠ ਕੇ ਇੱਥੋਂ ਚਲੇ ਜਾਓ ਮਸੀਤ ਵਿੱਚੋਂ ਬਾਹਰ,
ਜੇ ਮਮ ਬਾਤ ਨਾ ਮਾਨੋ ਕਾਏ,
ਤੁਸੀਂ ਮੇਰੀ ਕਹੀ ਹੋਈ ਗੱਲ ਨੂੰ ਨਾ ਮੰਨੋਗੇ,
ਪਕੜ ਬਾਹ ਮੈਂ ਦਿਓ ਉਠਾਏ,
ਤੁਹਾਡੀ ਬਾਂਹ ਤੋਂ ਫੜ ਕੇ ਮੈਂ ਪਕੜ ਕੇ ਇਥੋਂ ਉਠਾ ਦੇਵਾਂਗਾ, ਮਸੀਤ ਚੋਂ ਬਾਹਰ ਕੱਢ ਦਿਆਂਗਾ,
ਤੁਨ ਸ੍ਰੀ ਮੁਖ ਵਿਅਕਤੀ ਗੁਣ ਖਾਨੀ,
ਇਸ ਤਰ੍ਹਾਂ ਮਲਾਣੇ ਦੇ ਕੋਲੋਂ ਗੁਣਾਂ ਦੀ ਖਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕਰਕੇ ਤੇ ਆਪਣੇ ਸੋਹਣੇ ਮੁਖੜੇ ਤੋਂ ਗਰੀਬ ਨਵਾਜ ਥੋੜਾ ਜਿਹਾ ਮੁਸਕਰਾਏ ਹਨ,
ਸਾਥ ਮਲਾਣੇ ਬੋਲੇ ਬਾਣੀ,
ਜਿਹੜਾ ਮਲਾਣਾ ਸੀ ਮਹਾਰਾਜ ਉਹਨੂੰ ਕਹਿਣ ਲੱਗੇ ਹਨ,
ਜੇ ਤੁਝ ਮੈਂ ਜੋਰ ਵਿਸਾਲਾ,
ਜੇ ਤੇਰੇ ਵਿੱਚ ਤੂੰ ਕਹਿੰਦਾ ਨਾ ਵੀ ਮੈਂ ਤੈਨੂੰ ਬਾਂਹ ਤੋਂ ਫੜ ਕੇ ਬਾਹਰ ਕੱਢ ਦਿਆਂਗਾ, ਮਹਾਰਾਜ ਕਹਿੰਦੇ ਜੇ ਤੇਰੇ ਵਿੱਚ ਬਹੁਤਾ ਜੋਰ ਹੈ,
ਫਿਰ ਮਸੀਤ ਰੱਖੂ ਇਸ ਗੱਲ,
ਤੇਰੀ ਮਸੀਤ ਵੀ ਵੇਖੀ ਸਾਡੇ ਨਾਲ ਕਿੱਦਾਂ ਭਾਜਦੀ, ਜੇ ਤੇਰੇ ਵਿੱਚ ਬਾਹਲਾ ਜੋਰ ਤੇ ਮਸੀਤ ਨੂੰ ਡੋਸ ਕੇ ਦਿਖਾਈ, ਫਿਰ
ਜੇ ਫਿਰ ਰਹੀ ਨਾ ਤਾਂ ਤੂੰ ਪੂਰਾ,
ਨਾ ਨਾ ਇਹ ਟਿੱਕੀ ਮਸੀਤ ਤਾਂ ਫਿਰ ਤੂੰ ਝੂਠਾ ਹੈ,
ਬੋਲਤ ਹੈ ਜੈਸੇ ਘੱਟ ਊਰਾ,
ਜਿਵੇਂ ਖੜਾ ਘਲ ਖਾਲੀ ਜਿਹੜਾ ਖੜਾ ਹੁੰਦਾ ਖੜਕਦਾ, ਤੂੰ ਇਸ ਤਰੀਕੇ ਦੇ ਵਚਨ ਕਰਦਾ ਹੈ, ਖੜਕਦਾ ਹੈ ਤੂੰ ਅੰਦਰੋਂ,
ਬੁੱਲਾ ਕਹੇ ਸਥਿਰ ਕਿਤ ਜਾਵਤ,
ਬੁਲਾਣਾ ਸੀ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਵਚਨ ਕੀਤੇ ਨਾ, ਮੁੱਲਾ ਕਹਿੰਦਾ ਇਹਦਾ ਇੱਥੇ ਟਿੱਕੇ ਨੇ ਕਿੱਥੇ ਜਾਣਾ ਹੈ,
ਇਸ ਪ੍ਰਕਾਰ ਕਹੇ ਮੁਝਾ ਡਰਾਵਤ,
ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਮੈਨੂੰ ਡਰਾਉਂਦੇ ਹੋ,
ਉੜਤ ਨਹੀਂ ਤੁਮ ਬਿਨ ਸੱਚ ਦੇਖੇ,
ਤੁਸੀਂ ਇਸੇ ਤਰੀਕੇ ਨਾਲ ਸੱਚ ਵੇਖੇ ਤੋਂ ਬਿਨਾਂ ਤੁਸੀਂ ਉੱਠਦੇ ਨਹੀਂ, ਮੁਲਾਣਾ ਕਹਿ ਰਿਹਾ ਹੈ,
ਕਹਿ ਅਸ ਕੀਨੋ ਕ੍ਰੋਧ ਵਿਸ਼ੇਖੇ,
ਇਸ ਤਰ੍ਹਾਂ ਕਹਿ ਕਰਕੇ ਮੁਲਾਣਾ ਸੀ ਜਿਹੜਾ ਉਹਨੇ ਬੜਾ ਭਾਰੀ ਕ੍ਰੋਧ ਕੀਤਾ ਹੈ,
ਤੇ ਕਹੋ ਗੰਜਨ ਕ੍ਰੋਧ ਵਿਸਾਲਾ,
ਮਹਾਰਾਜ ਉਹਦੇ ਹਿਰਦੇ ਦੇ ਵਿੱਚ ਬੜਾ ਭਾਰੀ ਕ੍ਰੋਧ ਹੈ, ਗੁੱਸਾ ਹੈ, ਉਹਦੇ ਕ੍ਰੋਧ ਨੂੰ ਨਾਸ ਕਰਨ ਦੇ ਵਾਸਤੇ
ਜਿਹੜੇ ਮਸੀਤਾਂ ਪਰ ਤਤਕਾਲ,
ਗੁਰੂ ਨਾਨਕ ਦੇਵ ਮਹਾਰਾਜ ਜੀ ਛੇਤੀ ਨਾਲ ਮਸੀਤ ਦੇ ਉੱਪਰ ਚੜ ਗਏ ਹਨ,
ਵੈ ਅਰੁੱਢੰ ਜਵੈ ਚਲਾਈ,
ਜਦੋਂ ਸਤਿਗੁਰ ਮਹਾਰਾਜ ਜਿਵੇਂ ਘੋੜੇ ਦੇ ਉੱਪਰ ਸਵਾਰ ਹੋਈ ਨਾ ਹੋਈਦਾ, ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਮਸਜਿਦ ਉੱਪਰ ਚੜ ਕੇ ਮਸਜਿਦ ਨੂੰ ਚਲਾਉਣਾ ਸ਼ੁਰੂ ਕੀਤਾ, ਗਰੀਬ ਨਵਾਜ ਨੇ
ਡਟ ਕੇ ਮੁੱਲਾ ਹਿਰਦੇ ਡਰਾਏ,
ਉਹ ਜਿਹੜਾ ਮੁਲਾਣਾ ਸੀ ਗੁਰੂ ਪਿਆਰ ਉਹ ਕੰਬ ਗਿਆ, ਹਿਰਦੇ ਦੇ ਵਿੱਚ ਡਰ ਗਿਆ ਜਦੋਂ ਮਹਾਰਾਜ ਨੇ ਮਸਜਿਦ ਭਜਾਉਣੀ ਸ਼ੁਰੂ ਕੀਤੀ ਹੈ,
ਚੱਕਰਤ ਪਏ ਦੇਖ ਨਰ ਸਾਰੇ,
ਇਸ ਤਰ੍ਹਾਂ ਸਾਰੇ ਮਨੁੱਖ ਵੇਖ ਕਰਕੇ ਹੈਰਾਨ ਹੋ ਗਏ, ਚੱਕਰਤ ਹੋ ਗਏ ਹਨ,
ਗਿਰਤ ਮਸੀਤੋਂ ਤਾਏ ਨਿਹਾਰੇ,
ਇਸ ਪ੍ਰਕਾਰ ਫਿਰਦੀ ਹੋਈ ਨੇ ਦੌੜਦੀ ਹੋਈ ਮਸਜਿਦ ਨੂੰ ਸਾਰਿਆਂ ਮਨੁੱਖਾਂ ਨੇ ਵੇਖਿਆ, ਮਹਾਰਾਜ ਨੇ ਮਸਜਿਦ ਘੁੰਮਾ ਛੱਡੀ ਉੱਥੇ,
ਕਾਬਲ ਕੇ ਚੌਂ ਫੇਰ ਫਿਰ ਆਏ,
ਕਾਬਲ ਜਿਹੜਾ ਗੁਰੂ ਪਿਆਰ ਨਗਰ ਸੀ ਨਾ ਉਹਦੇ ਚਾਰੇ ਪਾਸੇ ਮਸਜਿਦ ਦੇ ਮਹਾਰਾਜ ਨੇ ਗੇੜੇ ਲਵਾ ਦਿੱਤੇ ਹਨ,
ਤੁਨ ਕਾਜੀ ਟਗਾਇਓ ਤਾਈ,
ਇਸ ਤਰ੍ਹਾਂ ਸੁਣ ਕਰਕੇ ਕਾਜੀ ਜਿਹੜਾ ਸੀ ਦੌੜ ਕੇ ਮਹਾਰਾਜ ਪਾਸ ਆਇਆ ਹੈ,
ਪੀਰ ਔਲੀਆ ਕਦੋਂ ਖੁਦਾਏ,
ਜਾਂ ਤੁਸੀਂ ਬੜੇ ਵੱਡੇ ਪੀਰ ਹੋ, ਔਲੀਆ ਹੋ, ਜਾਂ ਅਵਤਾਰ ਹੋ, ਜਾਂ ਤੁਸੀਂ ਖੁਦਾ ਦੇ ਰੂਪ ਹੋ,
ਬੰਦੇ ਹੱਥ ਚਰਨ ਲਪਟਾਏ,
ਸਰਕਾਰ ਹੱਥ ਜੋੜੇ ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਲਿਪਟ ਗਿਆ ਹੈ ਕਾਜੀ,
ਹੋਏ ਦੀਨ ਬਹੁਤ ਦਿਨੇ ਉਚਾਰੇ,
ਬਹੁਤ ਨਿਮਰਤਾ ਦੇ ਵਿੱਚ ਆ ਗਿਆ ਹੈ,
ਲੱਖ ਅਜਮਤ ਔਰ ਸ਼ਰਧਾ ਧਾਰੇ,
ਇਸ ਪ੍ਰਕਾਰ ਸਤਿਗੁਰਾਂ ਦੇ ਵਿੱਚ ਭਾਰੀ ਸ਼ਕਤੀ ਜਾਣ ਕਰਕੇ ਮੁਸਲਮਾਨ ਵੀ ਸ਼ਕਤੀ ਦੇ ਬਿਨਾਂ ਸਬਰ ਨਹੀਂ ਆਉਂਦਾ, ਇਸ ਕਾਰਨ ਸਤਿਗੁਰਾਂ ਦੇ ਵਿੱਚ ਬਹੁਤੀ ਭਾਰੀ ਸ਼ਕਤੀ ਵੇਖ ਕਰਕੇ ਚਰਨਾਂ ਦੇ ਉੱਪਰ ਇਸ ਪ੍ਰਕਾਰ ਲਿਪਟ ਗਿਆ ਹੈ,
ਅਬ ਮਸੀਤ ਕੋ ਚੱਲ ਤੋ ਟਿਕਾਵੋ,
ਸਰਕਾਰ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਕੇ ਮਸੀਤ ਨੂੰ ਰੋਕ ਦਿਓ, ਹੁਣ
ਇਸ ਖੁਦਾਏ ਨੇ ਦਰਸ ਦਿਖਾਵੋ,
ਮਹਾਰਾਜ ਆਪ ਜੀ ਖੁਦਾ ਦੇ ਸਰੂਪ ਹੋ, ਆਪ ਜੀ ਨੇ ਸਾਨੂੰ ਦਰਸ਼ਨ ਬਖਸ਼ਿਸ਼ ਕੀਤੇ ਹਨ,
ਗੁਰਮਸੀਤ ਤਿਸਟਾਈ ਤਿਸਟਾਈ ਜਬ ਹੀ,
ਜਦੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਸਜਿਦ ਖੜੀ ਕਰ ਦਿੱਤੀ ਹੈ,
ਨਗਰ ਲੋਕ ਆਵਤ ਪੇਤਾ ਵੇ,
ਉਸ ਵਕਤ ਨਗਰ ਦੇ ਬਹੁਤ ਸਾਰੇ ਮਨੁੱਖ ਆਏ ਹਨ ਸਤਿਗੁਰਾਂ ਦੇ ਪਾਸ,
ਕਰੇ ਉਪਾਏ ਨਾ ਬੰਧਨ ਕਰੇ,
ਸਤਿਗੁਰਾਂ ਦੇ ਚਰਨਾਂ ਕਮਲਾਂ ਤੇ ਭੇਟਾਵਾਂ ਰੱਖ ਕੇ ਮੱਥੇ ਟੇਕਦੇ ਹਨ,
ਧਨ ਧਨ ਪੁਨ ਧਨ ਉਚਾਰੇ,
ਸਾਰੇ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਧਨ ਹਨ ਧਨ ਹਨ, ਇਸ ਤਰ੍ਹਾਂ ਕਹਿ ਰਹੇ ਨੇ,
ਔਕੜ ਆਪਣੋ ਨਾਮ ਕਹਾਇਓ,
ਸਤਿਗੁਰਾਂ ਨੂੰ ਪੁੱਛਣ ਲੱਗੇ ਮਹਾਰਾਜ ਤੁਹਾਡਾ ਨਾਮ ਕੀ ਹੈ, ਤੇ ਮਹਾਰਾਜ ਕਹਿੰਦੇ ਸਾਡਾ ਨਾਮ ਭਾਈ ਔਕੜ ਹੈ, ਸੋ ਜੋਗੀਆਂ ਦੇ ਵਿੱਚ ਪੰਥ ਇੱਕ ਸੰਪਰਦਾ ਹੈ, ਜਿਵੇਂ ਆਈ ਪੰਥ ਆਈ ਸੰਪਰਦਾ ਹੈ, ਇਸ ਤਰ੍ਹਾਂ ਜੰਗਮ ਨੇ ਤ੍ਰੇਵੜੇ ਨੇ, ਇਸ ਤਰੀਕੇ ਨਾਲ ਔਕੜ ਵੀ ਇੱਕ ਉਹਨਾਂ ਦੇ ਸੰਪਰਦਾ ਜੋਗੀਆਂ ਦੇ ਵਿੱਚ, ਤੇ ਇਹ ਬਾਕੀ ਜਿਹੜੇ ਜੋਗੀ ਨੇ ਉਹ ਕੰਨਾਂ ਦੇ ਵਿੱਚ ਕੰਨ ਪਾੜ ਕੇ ਮੁੰਦਰਾਂ ਪਾਉਂਦੇ ਨੇ, ਇਹ ਸੰਪਰਦਾ ਵਾਲੇ ਜਿਹੜੇ ਜੋਗੀ ਨੇ ਇਹ ਮੁੰਦਰਾਂ ਨੀ, ਉਸੇ ਤਰ੍ਹਾਂ ਲਿਬਾਸ ਪਾਉਂਦੇ ਨੇ ਜੋਗੀਆਂ ਵਾਲਾ, ਬਾਕੀ ਸਾਰੀ ਜਿਹੜੀ ਮਰਿਆਦਾ ਉਸੇ ਤਰ੍ਹਾਂ ਜੋਗੀਆਂ ਵਾਲੀ ਕਰਦੇ ਨੇ, ਪਰ ਕੰਨ ਪਾੜ ਕੇ ਮੁੰਦਰਾਂ ਨੀ ਪਾਉਂਦੇ, ਇਹ ਔਗੜ ਨੇ। ਮਹਾਰਾਜ ਕਹਿੰਦੇ ਇਸੇ ਭਾਈ ਔਗੜ ਹੈ, ਇਸ ਤਰੀਕੇ ਨਾਲ ਮਹਾਰਾਜ ਨੇ ਆਪਣਾ ਇਹ ਨਾਮ ਕਹਾਇਆ ਔਗੜ।
ਨਾਮਦਾਨ ਇਸ਼ਨਾਨ ਦਰੜਾਇਓ,
ਸਾਧੂਰਾਂ ਨੇ ਕਾਬਲ ਦੇ ਵਿੱਚ ਮੁਸਲਮਾਨਾਂ ਨੂੰ ਨਾਮ ਪਰਮੇਸ਼ਰ ਦਾ ਦ੍ਰਿੜ ਕਰਵਾਇਆ। ਅੰਮ੍ਰਿਤ ਵੇਲੇ ਉੱਠਣ ਦੀ ਜਿਹੜੀ ਪ੍ਰਕਿਰਿਆ ਮਹਾਰਾਜ ਨੇ ਦ੍ਰਿੜ ਕਰਾਈ, ਤੇ ਸਿਰਤ ਦੇ ਵਿੱਚ ਦਸਵੰਧ ਕੱਢ ਕੇ ਉਹ ਦਾਨ ਕਰਨ ਵਾਸਤੇ ਹੈ।
ਚਰਨ ਕਮਲ ਗੁਰ ਕੋ ਜੋ ਬਾਮੋ,
ਸਾਧੂਰਾਂ ਦੇ ਚਰਨਾਂ ਕਮਲਾਂ ਦੇ ਵਿੱਚ ਪੈ ਗਏ ਹਨ।
ਚਰਨ ਕਮਲ ਗੁਰ ਕੋ ਜੋ ਬਾਮੂ ਪੂਜੈ ਤੁਰਗ ਕਰੇ ਪ੍ਰਣਾਮ,
ਇਸ ਤਰੀਕੇ ਨਾਲ ਜਿਹੜਾ ਸਤਿਗੁਰਾਂ ਦਾ ਖੱਬਾ ਚਰਨ ਹੈ, ਖੱਬੇ ਚਰਨ ਦੀ ਪੂਜਾ ਇਹ ਮੁਸਲਮਾਨ ਕਰਦੇ ਹਨ, ਸਤਿਗੁਰਾਂ ਦੇ ਖੱਬੇ ਚਰਨ ਨੂੰ ਮੁਸਲਮਾਨ ਨਮਸਕਾਰਾਂ ਕਰਦੇ ਹਨ।
ਤੈਨੂੰ ਚਰਨ ਕਮਲ ਤੇ ਕਾਲ,
ਉਸ ਵਕਤ ਜਿਹੜਾ ਸੱਚਾ ਚਰਨ ਸੀ ਸਤਿਗੁਰਾਂ ਦਾ,
ਪੂਜਾ ਹਿੰਦੂ ਭਾਉ ਵਿਸਾਲਾ,
ਸੱਚੇ ਚਰਨ ਹਿੰਦੂ ਬਹੁਤਾ ਪ੍ਰੇਮ ਧਾਰ ਕੇ ਪੂਜਾ ਕਰਦੇ ਹਨ।
ਸਭ ਇਨ ਕੋ ਤੀਨੋ ਉਪਦੇਸ਼ਾ,
ਸਾਰਿਆਂ ਨੂੰ ਸਤਿਗੁਰਾਂ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ ਕੀਤਾ ਹੈ।
ਭਜੋ ਨਾਮ ਤਾਜ ਜਾਗਤ ਕਲੇਸ਼ਾ,
ਮਹਾਰਾਜ ਕਹਿੰਦੇ ਨੇ ਸੰਸਾਰ ਦੇ ਕਲੇਸ਼ਾਂ ਨੂੰ, ਲੜਾਈਆਂ ਝਗੜਿਆਂ ਨੂੰ, ਦੁੱਖਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ।
ਅੰਤ ਕਾਲ ਮੈਂ ਹੋਈ ਸਹਾਏ,
ਅੰਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਦਾ ਨਾਮ ਸਹਾਇਤਾ ਕਰਨ ਵਾਲਾ ਹੋਵੇਗਾ।
ਕਰੇ ਜੇ ਕਲ ਮਲ ਦੇਹ ਮਿਟਾਏ,
ਕੀਤੇ ਹੋਏ ਪਾਪ ਨੇ ਸਾਰੇ ਨਾਸ਼ ਕਰ ਦੇਵੇਗਾ।
ਜੈ ਸੰਤ ਸੇਵ ਮਨ ਲਾਏ,
ਮਨ ਲਾ ਕੇ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਿਆ ਕਰੋ।
ਜਨ ਕੇ ਬਚਨ ਸੁਣ ਤੋ ਸੁਖ ਪਾਏ,
ਉਹਨਾਂ ਦੇ ਸੰਤਾਂ ਦੇ ਬਚਨ ਸੁਣ ਕਰਕੇ ਸੁਖ ਪ੍ਰਾਪਤ ਹੁੰਦੇ ਹਨ।
ਹਿਰਦੇ ਵਿਚਾਰ ਕਮਾਵੈ ਸੋ,
ਜਿਹੜਾ ਹਿਰਦੇ ਦੇ ਵਿੱਚ ਬਚਨ ਵਿਚਾਰ ਕਰਕੇ ਉਹਨਾਂ ਦੀ ਕਮਾਈ ਕਰਦਾ ਹੈ,
ਸਭ ਹੋਵੇ ਸੁਖ ਲੋਕਾਂ ਦੋ,
ਤਦੋਂ ਜਿਹੜਾ ਕਮਾਉਣ ਵਾਲਾ ਉਹਨੂੰ ਦੋਵਾਂ ਲੋਕਾਂ ਇਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਭਾਰੀ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ।
ਜਿਤ ਦਿਵਸ ਰਹਿ ਕੇ ਜਗਦੀਸ਼,
ਦੇ ਮਾਲਕ ਗੁਰੂ ਨਾਨਕ ਦੇ ਮਹਾਰਾਜ ਜੀ ਕਈ ਦਿਨ ਉੱਥੇ ਰਹੇ ਹਨ।
ਨਾਮ ਜਪਣ ਕੋ ਦੇ ਉਪਦੇਸ਼,
ਗੁਰੂ ਨੇ ਨਾਮ ਜਪਣ ਦਾ ਉਪਦੇਸ਼ ਦਿੱਤਾ ਉਹਨਾਂ ਲੋਕਾਂ ਨੂੰ।
ਵਿਦਾ ਹੋਏ ਤਿੰਨ ਤੇ ਗੁਣ ਖਾਨੇ,
ਉਹਨਾਂ ਦੇ ਗੁਣ ਖਾਨ ਗੁਰੂ ਨਾਨਕ ਦੇਵ ਮਹਾਰਾਜ, ਫਿਰ ਉਹਨਾਂ ਤੋਂ ਵਿਦਾ ਹੋ ਕੇ ਅੱਗੇ ਚੱਲਦੇ ਨੇ।
ਅਨਸਾਰ ਗਮਨੇ ਸੁਖਦਾਨੇ,
ਸੁਖਦਾ ਦੇ ਗੁਰੂ ਨਾਨਕ ਦੇਵ ਜੀ ਅੱਗੇ ਹੋਰ ਕਿਸੇ ਥਾਂ ਤੇ ਚਲੇ ਗਏ ਹਨ।
ਕਵ ਸੰਤੋਖ ਸਿੰਘ ਜੱਜ ਦਾਨਾ,
ਸਰਕਾਰ ਕਵੀ ਸੰਤੋਖ ਭਾਈ ਸੰਤੋਖ ਸਿੰਘ ਜੀ ਕਹਿੰਦੇ ਅਸੀਂ ਸਤਿਗੁਰਾਂ ਦੇ ਪਾਸੋਂ ਦਾਨ ਨਾਮ ਦਾ ਦਾਨ ਮੰਗਦੇ ਹਾਂ।
ਸਤਨਾਮ ਦੇਵੋ ਦੁੱਖ ਹਨ,
ਇਹ ਸੱਚੇ ਪਾਤਸ਼ਾਹ ਦੁੱਖਾਂ ਨੂੰ ਨਾਸ਼ ਕਰਨ ਵਾਲਾ ਪਰਮੇਸ਼ਰ ਦਾ ਸੱਚਾ ਨਾਮ ਵਾਹਿਗੁਰੂ ਹੈ, ਜੋ ਉਹਦੀ ਬਖਸ਼ਿਸ਼ ਕਰੋ ਕਿਰਪਾ ਕਰਕੇ।
ਦੋਹਰਾ ਸ੍ਰੀ ਸਤਿਗੁਰ ਕੇ ਸ਼ਬਦ ਮੈਂ,
ਸਤਿਗੁਰਾਂ ਦੇ ਸ਼ਬਦਾਂ ਦੇ ਵਿੱਚ
ਰਚੇ ਜੀ ਸਿੱਖ ਸੁਖ ਸੰਗ,
ਜਿਹੜੇ ਸਿੱਖ ਸਤਿਗੁਰਾਂ ਦੀ ਗੁਰਬਾਣੀ ਦੇ ਵਿੱਚ ਸੁਖ ਦੇ ਸਮੇਤ ਰਚੇ ਹੋਏ ਨੇ ਸ਼ਬਦ ਦੀ ਜਿਹੜੇ ਕਮਾਈ ਕਰਦੇ ਹਨ।
ਤਿੰਨ ਚਰਨਰ ਪਰ ਬੰਦਨਾ,
ਉਹਨਾਂ ਗੁਰਸਿੱਖਾਂ ਦੇ ਚਰਨਾਂ ਕਮਲਾਂ ਦੇ ਅਸੀਂ ਭਾਈ ਨਮਸਕਾਰ ਕਰਦੇ ਹਾਂ।
ਕਰੋ ਸਦਾ ਸਾ ਉਮੰਗ,
ਸਦਾ ਹੀ ਸਹਿਤ ਚਾਹ ਦੇ ਉਹਨਾਂ ਦੇ ਚਰਨਾਂ ਕਮਲਾਂ ਦੇ ਨਮਸਕਾਰ ਕਰਨੀ ਚਾਹੀਦੀ ਹੈ।
ਸ੍ਰੀ ਬਾਲਾ ਸੁੰਦਰਵਾਸ ਚੌਪਈ, ਸ੍ਰੀ ਅੰਗਦ ਸੁਣੀਏ ਗੁਣ ਭਵਨ,
ਭਾਈ ਬਾਲਾ ਜੀ ਸੰਧੂ ਗੋਤ ਹੈ ਜਿਨ੍ਹਾਂ ਦਾ ਕਹਿੰਦੇ ਨੇ ਹੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ, ਗੁਣਾਂ ਦੇ ਘਰ ਆਪ ਜੀ ਸੁਣੋ ਕਥਾ ਸਾਰੀ।
ਅੱਗੇ ਕੀਨ ਗੁਰੂ ਗੁਣ ਗਵਨ,
ਫਿਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅੱਗੇ ਚੱਲੇ ਹਨ।
ਜਾਤ ਪੰਥ ਮੈਂ ਖੇਤ ਨਿਹਾਰ,
ਤੋ ਰਸਤੇ ਵਿੱਚ ਮਹਾਰਾਜ ਜਾ ਰਹੇ ਨੇ, ਇੱਕ ਖੇਤ ਵੇਖਿਆ ਗਰੀਬ ਨਿਵਾਜ ਨੇ,
ਪਾਕੇ ਤਨੇ ਖਰੇ ਇੱਕ ਸਾਰ,
ਇੱਕ ਸਾਰ ਛੋਲਿਆਂ ਦੀ ਫਸਲ ਪੱਕੀ ਖੜੀ ਹੈ ਖੇਤ ਵਿੱਚ,
ਸਿੱਖ ਮਰਦਾਨੇ ਹਿਰਦੈ ਲੁਭਾਇਆ,
ਛੋਲਿਆਂ ਦੇ ਪੱਕੇ ਹੋਏ ਖੇਤ ਨੂੰ ਦੇਖ ਕਰਕੇ ਭਾਈ ਮਾਨੇ ਭਾਈ ਮਰਦਾਨੇ ਦਾ ਚਿੱਤ ਲੁਭਾਏਮਾਨ ਹੋ ਗਿਆ ਹੈ।
ਸ੍ਰੀ ਨਾਨਕ ਸੰਘ ਬੈਨਿਆ ਲਾਇਆ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਭਾਈ ਮਰਦਾਨਾ ਕਹਿਣ ਲੱਗਾ ਹੈ।
ਇਸ ਚਰਨ ਕੋ ਬਹੁਤ ਫਲ ਲਾਗੇ,
ਮਹਾਰਾਜ ਇਹ ਚਣਿਆਂ ਦਾ ਛੋਲਿਆਂ ਦਾ ਖੇਤ ਹੈ, ਬਹੁਤ ਭਾਰੀ ਛੋਲੇ ਸੁੰਦਰ ਛੋਲੇ ਲੱਗੇ ਹੋਏ ਹਨ।
ਇਸ ਚਾਪਣ ਮਾਮ ਮਨ ਨਰਾਗੇ,
ਮਹਾਰਾਜ ਮੇਰਾ ਮਨ ਪ੍ਰੇਮੀ ਹੋਇਆ ਹੈ, ਮੇਰਾ ਮਨ ਚਾਹੁੰਦਾ ਕਿ ਛੋਲੇ ਖਾਧੇ ਜਾਣ।
ਆਇਸ ਜੋ ਸੋ ਬੂਟ ਉਖਾਰੋ,
ਮਹਾਰਾਜ ਜੀ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਜਾ ਕੇ ਛੋਲਿਆਂ ਦਾ ਬੂਟਾ ਪੱਟ ਲੈਂਦਾ ਹਾਂ।
ਹੇਠਾਂ ਅਗਨ ਜਗਾਏ ਸਵਾਰੋ,
ਮਹਾਰਾਜ ਇੱਥੇ ਅੱਗ ਬਾਲ ਕਰਕੇ ਤੇ ਆਪਾਂ ਸਵਾਰ ਕੇ ਬਣਾ ਕੇ ਛੱਕਦੇ ਹਾਂ।
ਤੁਨ ਵੇਖਦੇ ਬੇਦੀ ਕੁਲ ਦੀਪਾ,
ਬੇਦੀ ਕੁਲ ਦੇ ਪ੍ਰਕਾਸ਼ ਪ੍ਰਕਾਸ਼ਨ ਵਾਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕਰਕੇ ਮੁਸਕਰਾਏ ਹਨ।
ਬੈਠ ਗਏ ਤੇ ਖੇਤ ਸਮੀਪਾ,
ਖੇਤ ਦੇ ਪਾਸ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ।
ਇੱਕ ਬਾਲਕ ਥੋ ਰਖਵਾਰ,
ਉਸ ਛੋਲਿਆਂ ਦੀ ਖੇਤ ਦੀ ਰਾਖੀ ਉੱਥੇ ਇੱਕ ਬੱਚਾ ਕਰ ਰਿਹਾ ਸੀ।
ਸ੍ਰੀ ਗੁਰ ਕੋ ਤਿੰਨ ਦਰਸ ਨਿਹਾਰ,
ਉਸ ਬੱਚੇ ਨੇ ਬਾਲਕ ਨੇ ਆ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ।
ਹਿਰਦਾ ਨਿਰਮਲ ਪਯੋ ਵਿਸਾਲਾ,
ਸਤਿਗੁਰਾਂ ਦੇ ਦਰਸ਼ਨ ਕਰਕੇ ਉਹਦਾ ਹਿਰਦਾ ਸੀ ਜਿਹੜਾ ਨਿਰਮਲ ਹੋ ਗਿਆ, ਮੈਲ ਤੋਂ ਰਹਿ ਸਾਫ਼ ਹੋ ਗਿਆ ਹੈ ਮਨ।
ਅਸਕਾਰਜ ਕੀਨੋ ਤੇ ਕਾਲਾ,
ਵਕਤ ਉਹਨੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਇੰਨਾ ਪ੍ਰਾਪਤੀ ਹੋਈ ਤੇ ਉਹਨੇ ਇਸ ਤਰੀਕੇ ਨਾਲ ਉਸ ਵਕਤ ਕਾਰਜ ਕੀਤਾ ਇੱਕ
ਆਪਣੇ ਘਰ ਤੋਂ ਬੂਟਿਓ ਖਾਰੇ
ਆਪਣੇ ਹੱਥਾਂ ਦੇ ਨਾਲ ਜਾ ਕਰਕੇ ਉਹਨੇ ਇੱਕ ਛੋਲਿਆਂ ਦਾ ਬੂਟਾ ਪੱਟਿਆ ਹੈ
ਪਾਵਕ ਵਾਰੀ ਖਰੇ ਸਵਾਰੇ
ਪੱਗ ਪਾਲ ਕਰਕੇ ਸਵਾਰ ਕਰਕੇ ਛੋਲੇ ਤਿਆਰ ਕੀਤੇ ਨੇ ਛਕਣ ਦੇ ਵਾਸਤੇ
ਸ੍ਰੀ ਗੁਰੂ ਅੱਗੇ ਤਰੇ ਸੋ ਜਾਈ
ਹੁਣ ਕਰਕੇ ਛੋਲੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੱਗੇ ਰੱਖ ਦਿੱਤੇ ਜਾ ਕੇ
ਬੈਠੋ ਨਿਕਟ ਆਪ ਹਿੱਤ ਲਾਏ
ਆਪ ਹਿੱਤ ਲਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਹੀ ਬੈਠ ਗਿਆ ਹੈ
ਸ੍ਰੀ ਪ੍ਰਭ ਕਹਿ ਲਿਓ ਮਰਦਾਨੇ
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਭਾਈ ਮਰਦਾਨਿਆ ਛੋਲੇ ਲੈ ਲਾ ਤੇ ਛਕਣਾ ਕਰ
ਚਾਹਤ ਜੇ ਹਿਰਦੇ ਕਰੋ ਸੁਖਾਣ
ਇਸ ਪ੍ਰਕਾਰ ਜਿਹੜੇ ਛੋਲੇ ਤੂੰ ਖਾਣੇ ਚਾਹੁੰਦਾ ਸੀ ਮਨ ਕਰਕੇ ਉਹ ਹੁਣ ਛਕਣਾ ਕਰ
ਆਇਸ ਮਾਨੀ ਕੀਨ ਚਬੀਣਾ
ਸਤਿਗੁਰਾਂ ਦੇ ਆਗਿਆ ਮਨ ਕਰਕੇ ਭਾਈ ਮਰਦਾਨੇ ਨੇ ਛੋਲੇ ਚਬਣਾ ਕੀਤੇ ਹਨ
ਸਰਬ ਨਵੇਰ ਸਵਾਦ ਬੋਲੀਨਾ
ਇਸ ਪ੍ਰਕਾਰ ਸਾਰੇ ਛੋਲੇ ਛਕ ਰਹੇ ਨਵੇੜ ਦਿੱਤੇ ਨੇ ਬੜਾ ਭਾਰੀ ਸਵਾਦ ਪ੍ਰਾਪਤ ਕੀਤਾ ਛਕ ਕੇ
ਹੁਣ ਬਾਲਕ ਕੇ ਆਸ ਗੁਰ ਆਏ
ਫੇਰ ਇਸ ਪ੍ਰਕਾਰ ਉਹ ਜਿਹੜਾ ਬੱਚਾ ਸੀ ਨਾ ਕੋਲ ਬੈਠਾ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਹਿਰਦੇ ਵਿਚ ਇਸ ਤਰ੍ਹਾਂ ਗੱਲ ਆਈ ਹੈ
ਕਛ ਪੂਜਨ ਆਨੋ ਘਰ ਜਾਏ
ਸੋਚਣ ਲੱਗਾ ਆਪਣੇ ਮਨ ਦੇ ਵਿਚ ਕਿ ਮੈਂ ਹੁਣ ਘਰ ਜਾਵਾਂ ਤੇ ਇਹ ਮਹਾਂਪੁਰਸ਼ਾਂ ਦੇ ਵਾਸਤੇ ਘਰੋਂ ਭੋਜਨ ਤਿਆਰ ਕਰਵਾ ਕੇ ਲਿਆਉਂਦਾ ਹਾਂ
ਦੇਵੋ ਸੰਤ ਨਾ ਸੁਧਾਤਰ
ਲੱਗਦਾ ਕਿ ਸੰਤਾਂ ਨੂੰ ਭੁੱਖ ਲੱਗੀ ਹੈ ਤੇ ਇਹਨਾਂ ਨੂੰ ਛਕਾਉਂਦਾ ਹਾਂ ਘਰੋਂ ਭੋਜਨ ਤਿਆਰ ਕਰਵਾ ਕੇ
ਕਰ ਵਿਚਾਰ ਤਬ ਚੱਲਣ ਲੱਗਾ ਘਰ
ਇਸ ਤਰ੍ਹਾਂ ਹਿਰਦੇ ਦੇ ਵਿਚ ਵਿਚਾਰ ਕਰਕੇ ਤੇ ਉਹ ਬੱਚਾ ਸੀ ਜਿਹੜਾ ਉੱਠ ਖੜਾ ਹੋਇਆ ਤੇ ਉੱਠ ਕੇ ਆਪਣੇ ਘਰ ਨੂੰ ਚੱਲਿਆ ਹੈ
ਪੂਜਨ ਕੀਨ ਪ੍ਰਭੂ ਨੇ ਤਾਬ
ਚੱਲਿਆ ਗੁਰੂ ਪਿਆਰ ਉਸ ਵਕਤ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਨੂੰ ਪੁੱਛਿਆ ਹੈ
ਕਹਾਂ ਚਲਿਓ ਬਾਲਕ ਤੂੰ ਆਪ ਹੈ
ਇਹ ਬਾਲਕ ਤੂੰ ਹੁਣ ਇਸ ਵਕਤ ਕਿੱਧਰ ਚੱਲਿਆ ਕਿੱਧਰ ਜਾ ਰਿਹਾ ਹੈ
ਹੱਥ ਬੰਦ ਕਹੇ ਮੈਂ ਘਰ ਜਾਮ
ਹੱਥ ਜੋੜ ਕਰਕੇ ਉਹ ਬਾਲਕ ਕਹਿਣ ਲੱਗਾ ਮਹਾਰਾਜ ਮੈਂ ਘਰ ਚੱਲਿਆ ਹਾਂ
ਇਹ ਤੁਹਾਰੇ ਭੋਜਨ ਲਿਆ
ਆਪ ਜੀ ਦੇ ਵਾਸਤੇ ਘਰੋਂ ਭੋਜਨ ਤਿਆਰ ਕਰਵਾ ਕੇ ਲਿਆਉਂਦਾ ਹਾਂ
ਆਪ ਸੰਤ ਸੁਖ ਦੇਹੂ ਕੰਢੇਰਾ
ਆਪ ਜੀ ਸੰਤ ਹੋ ਇਸ ਪ੍ਰਕਾਰ ਬਹੁਤ ਭਾਰੀ ਸੁਖ ਦੇਣ ਵਾਲੇ ਹੋ
ਪਾਵੋ ਬਦਨ ਭਲਾ ਹੋਏ ਮੇਰਾ
ਆਪ ਜੀ ਸਾਡੇ ਘਰ ਦਾ ਕੀਤਾ ਹੋਇਆ ਤਿਆਰ ਭੋਜਨ ਛਕੋਗੇ ਤੇ ਆਪ ਜੀ ਪ੍ਰਸੰਨ ਹੋ ਕੇ ਬਹੁਤ ਸੁਖ ਦੇਵੋਗੇ ਸਾਨੂੰ
ਤੇ ਕੋ ਔਰ ਕੋ ਪਾਉ ਲਖਾਨਾ
ਉਹਦੇ ਹਿਰਦੇ ਦੀ ਭਾਵਨਾ ਮਹਾਰਾਜ ਨੇ ਜਾਣ ਲਈ ਹੈ
ਕਿਰਪਾ ਧਾਰ ਗੁਰ ਬਚਨ ਬਖਾਨਾ
ਕਿਰਪਾ ਧਾਰ ਕਰਕੇ ਬਾਲਕ ਦੇ ਉੱਪਰ ਸਤਿਗੁਰਾਂ ਨੇ ਬਚਨ ਕਹੇ ਹਨ
ਸੱਤਰ ਤੇਰਾ ਲੇਪ ਨਿਹਾਲੀ
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲੋ ਇਸ ਬਾਲਕ ਨੇ ਸੋਹਣਾ ਘਾਵ ਚਾਹ ਕੇ ਉੱਪਰ ਸਤਿਗੁਰਾਂ ਨੂੰ ਬਿਠਾਇਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਜਿਹੜਾ ਸੱਤਰ ਹੈ ਜਿਹੜਾ ਸੰਦੇ ਸਾਨੂੰ ਘਾਵ ਚਾਹ ਕੇ ਬਿਠਾਇਆ ਉੱਪਰ ਇਸ ਤਰੀਕੇ ਨਾਲ ਥੱਲੇ ਭੋਂ ਤੇ ਬਹਿਣਾ ਇਹਨੂੰ ਸੱਤਰ ਕਹਿੰਦੇ ਨੇ ਇਸੇ ਤਰੀਕੇ ਨਾਲ ਮਹਾਰਾਜ ਕਹਿੰਦੇ ਇਹ ਤੇਰਾ ਸੋਹਣਾ ਸੱਤ ਹੈ ਘਾਹ ਉੱਪਰ ਬਿਠਾਉਣਾ ਹੈ ਜਿਹੜਾ ਲੇਪ ਨਿਹਾਲੀ ਤੇ ਲੇਪ ਠੇਠ ਬੋਲੀ ਪੰਜਾਬ ਦੀ ਉੱਪਰ ਲੈਣ ਵਾਲੀ ਜਿਹੜੀ ਰਜਾਈ ਹੁੰਦੀ ਹੈ ਲੇਪ ਨਿਹਾਲੀ ਤਲਾਈ ਨੂੰ ਕਹਿੰਦੇ ਨੇ ਤੇ ਮਹਾਰਾਜ ਕਹਿੰਦੇ ਜਿਹੜੀ ਇਹ ਘਾਹ ਹੀ ਨਿਹਾਲੀ ਤਲਾਈ ਹੈ ਤੇ ਇਹੀ ਸਾਡਾ ਲੇਪ ਹੈ
ਪਾਓ ਤੇਰਾ ਪਕਵਾਨ
ਜਿਹੜਾ ਤੂੰ ਸਾਨੂੰ ਪ੍ਰੇਮ ਕੀਤਾ ਹਿਰਦੇ ਕਰਕੇ ਇਹ ਸਾਡੇ ਵਾਸਤੇ ਪਕਵਾਨ ਇਹੀ ਸਾਨੂੰ ਇਹਦੇ ਨਾਲ ਅਸੀਂ ਖਾਲ ਹੋ ਗਏ ਹਾਂ
ਨਾਨਕ ਸਿਫਤੀ ਰੱਜੇ ਹਾਂ
ਤੇ ਜਿਹੜੀ ਤੂੰ ਸਿਫਤ ਕਰਦਾ ਪਰਮੇਸ਼ਰ ਦੀ ਇਹਦੇ ਨਾਲ ਅਸੀਂ ਰੱਜ ਗਏ ਹਾਂ ਅਥਵਾ ਅਸੀਂ ਪਰਮੇਸ਼ਰ ਦੀ ਸਿਫਤ ਸਲਾਹ ਦੇ ਨਾਲ ਨਾਮ ਦੇ ਨਾਲ ਰੱਜੇ ਹੋਏ ਹਾਂ
ਆਓ ਬਹੁ ਸੁਲਤਾਨ
ਮਹਾਰਾਜ ਕਹਿੰਦੇ ਤੂੰ ਤਾਂ ਸੁਲਤਾਨ ਹੈ ਤੂੰ ਤਾਂ ਚੱਕਰਵਰਤੀ ਬਾਦਸ਼ਾਹ ਹੈ ਉਹ ਬੱਚਾ ਕਿਸੇ ਦੀ ਖੇਤੀ ਰੱਖ ਕਰਦਾ ਸੀ ਨੌਕਰ ਤੇ ਮਹਾਰਾਜ ਨੂੰ ਸੁਲਤਾਨ ਕਹਿ ਰਹੇ ਨੇ ਆਓ ਸੁਲਤਾਨ ਤੂੰ ਤਾਂ ਚੱਕਰਵਰਤੀ ਬਾਦਸ਼ਾਹ ਸਾਡੇ ਪਾਸ ਆ ਕਰਕੇ ਬੈਠ ਜਾ
ਚੌਪਈ ਆਸਕਾ ਬਖਸ਼ੀ ਤਿੰਨ ਸੁਲਤਾਨੀ
ਇਸ ਤਰ੍ਹਾਂ ਕਹਿ ਕਰਕੇ ਮਹਾਰਾਜ ਨੇ ਬਚਨ ਕਰਕੇ ਉਹਨੂੰ ਬਾਦਸ਼ਾਹੀ ਬਖਸ਼ ਦਿੱਤੀ ਪਾਤਸ਼ਾਹੀ ਬਖਸ਼ ਦਿੱਤੀ ਚੱਕਰਵਰਤੀ ਬਾਦਸ਼ਾਹ ਬਣ ਜਾਵੇਗਾ
ਆਗਾ ਗਮਨ ਕੀਨ ਗੁਣ ਖਾਨੇ
ਉਹਨਾਂ ਦੀ ਖਾਨ ਗੁਰੂ ਨਾਨਕ ਦੇਵ ਜੀ ਉੱਥੋਂ ਅੱਗੇ ਚੱਲੇ ਨੇ
ਬਾਲ ਕਰੇ ਖੇਤ ਟਿਕ ਬੈਸਾ
ਜਿਹੜਾ ਬੱਚਾ ਸੀ ਉਸ ਖੇਤ ਦੇ ਪਾਸ ਬੈਠਾ ਰਿਹਾ
ਤਾਹੇ ਬਿਰਤਾਂਤ ਹੋਤ
ਪਾਇਆ ਵਕਤ ਉਸੇ ਇਸ ਪ੍ਰਕਾਰ ਜਿਹੜਾ ਪ੍ਰਸੰਗ ਵਾਪਰਿਆ ਹੈ ਤੇ ਮਹਾਰਾਜ ਨੇ ਕਿਹਾ ਸੀ ਕਿ ਤੂੰ ਹੁਣ ਘਰ ਨਹੀਂ ਜਾਣਾ ਇੱਥੇ ਬੈਠਾ ਰਹੀ ਤੇ ਮਹਾਰਾਜ ਨੇ ਉਹਨੂੰ ਉਪਦੇਸ਼ ਬਖਸ਼ਿਆ ਕਿ ਅੰਮ੍ਰਿਤ ਵੇਲੇ ਉੱਠੀ ਉੱਠ ਕੇ ਇਸ਼ਨਾਨ ਕਰੀ ਤੇ ਨਾਮ ਜਪਿਆ ਕਰ ਇਸ ਤਰੀਕੇ ਨਾਲ ਇਹਨਾਂ ਸੱਤ ਬਚਨ ਦੀ ਤੇ ਉਹ ਬੱਚਾ ਉੱਥੇ ਬੈਠਾ ਰਿਹਾ ਜਿਸ ਤਰ੍ਹਾਂ ਮਹਾਰਾਜ ਨੇ ਕਿਹਾ ਉੱਧਰ ਇਸ ਤਰ੍ਹਾਂ ਪ੍ਰਸੰਗ ਹੋਇਆ ਉਸ ਨਾ ਕਰੀ
ਨਗਰ ਨਿਰਪਤ ਕੋ ਸੰਤ ਨਾਹੀ
ਉਹ ਜਿਹੜਾ ਮਾਨ ਕੇਰਾ ਪਿੰਡ ਨਗਰ ਸੀ ਨਾ ਦੇਸ਼ ਉੱਥੇ ਗੁਰੂ ਪਿਆਰ ਉੱਥੋਂ ਦਾ ਰਾਜਾ ਮਰ ਗਿਆ ਹੈ
ਤੂੰ ਮਰ ਗਯੋ ਤੁਸੀ ਦਿਨ ਮਾਏ
ਉਸੇ ਦਿਨ ਉਹ ਰਾਜਾ ਸੀ ਜਿਹੜਾ ਉਹਦਾ ਦੇਹਾਂਤ ਹੋ ਗਿਆ ਪੜਾਈ ਕਰ ਗਿਆ ਹੈ
ਤਿੰਨ ਨਿਰਪ ਸਰਵ ਦੇਸ਼ ਅਕੁਲਾਯੋ
ਉਹਦਾ ਕੋਈ ਰਾਜੇ ਤੋਂ ਬਿਨਾਂ ਸਾਰਾ ਦੇਸ਼ ਜਿਹੜਾ ਸੀ ਉਹ ਵਿਆਕੁਲ ਹੋ ਗਿਆ ਹੈ
ਕੋਈ ਇੱਕ ਥਾਂ ਮਤਾ ਪਕਾਯੋ
ਸਾਰੇ ਇੱਕ ਥਾਂ ਇਕੱਠੇ ਹੋ ਗਏ ਨੇ ਕਿਉਂਕਿ ਉਹਦਾ ਕੋਈ ਧੀ ਪੁੱਤਰ ਵੀ ਅੱਗੋਂ ਨਹੀਂ ਸੀ ਇਸ ਕਰਕੇ ਸਾਰੇ ਮੰਤਰੀ ਵਜ਼ੀਰ ਉਥੋਂ ਦੇ ਜਿਹੜੇ ਮੁਖੀ ਲੋਕ ਸਨ, ਪਿੰਡ ਦੇ ਦੇਸ਼ ਦੇ ਲੋਕ ਸਾਰੇ ਇਕੱਠੇ ਹੋਏ ਹਨ।
ਮੰਤਰੀ ਸਭ ਤੋਂ ਗਿਰਾ ਉਚਾਰੇ,
ਜਿਹੜੇ ਰਾਜ ਦੇ ਵਜ਼ੀਰ ਸਨ, ਮੰਤਰੀ ਸਨ, ਉਹਨਾਂ ਨੇ ਸਾਰਿਆਂ ਨੂੰ ਕਹਿਣਾ ਕੀਤਾ,
ਜੇ ਕੋ ਰਾਜ ਦੇਹੇ ਹਮ ਸੋ।
ਇਸ ਪ੍ਰਕਾਰ ਹੁਣ ਰਾਜ ਆਪਾਂ ਕਿਹਨੂੰ ਦੇਣਾ ਕਰੀਏ,
ਜੇ ਹਮ ਲਹੇ ਨਰਕ ਅਧਿਕਾਰੀ।
ਇਸ ਪ੍ਰਕਾਰ ਜਿਹੜਾ ਮਨੁੱਖ ਸਾਨੂੰ ਪ੍ਰਾਪਤ ਹੋਵੇ ਉਹਨੂੰ ਆਪਾਂ ਰਾਜ ਦਈਏ, ਕਿਹੜਾ ਮਨੁੱਖ ਐਸਾ ਹੋਵੇ ਜਿਹਨੂੰ ਰਾਜ ਦਿੱਤਾ ਜਾਵੇ।
ਨਿਰਪ ਕੇ ਸੁਤ ਨਾ ਸਹੋਦਰ ਕੋ,
ਨਾ ਤਾਂ ਰਾਜ ਦਾ ਕੋਈ ਪੁੱਤਰ ਹੈ ਤੇ ਨਾ ਹੀ ਕੋਈ ਰਾਜ ਦਾ ਸਹੋਦਰ ਸਕਾ ਭਰਾ ਹੁੰਦਾ। ਪੁੱਤਰ ਮੈਨੇ ਹੁੰਦਾ ਪੇਟ, ਸਹਿ ਮੈਨੇ ਜਿਹੜਾ ਇੱਕ ਪੇਟ ਤੋਂ ਪੈਦਾ ਹੋਇਆ ਹੋਵੇ ਭਰਾ। ਇਸ ਪ੍ਰਕਾਰ ਨਾ ਤਾਂ ਰਾਜ ਦਾ ਕੋਈ ਭਰਾ ਹੈ ਤੇ ਨਾ ਇਹਦਾ ਕੋਈ ਪੁੱਤਰ ਹੈ।
ਜੇ ਕੋ ਰਾਜ ਦੇ ਹਮ ਸੋ,
ਜਿਹਨੂੰ ਆਪਾਂ ਇਹ ਰਾਜ ਦੇ ਦੇਣਾ ਕਰੀਏ।
ਅਬ ਕਰਤਾਰ ਦੇ ਹੈ ਜਾਹੀ,
ਉਸ ਪ੍ਰਕਾਰ ਹੁਣ ਤਾਂ ਜਿਹੜਾ ਫੈਸਲਾ ਪਰਮੇਸ਼ਰ ਦੇ ਹੱਥ ਵਿਚ ਹੈ ਜਿਹਨੂੰ ਉਹ ਰਾਜ ਦੇਣਾ ਚਾਹੇਗਾ।
ਸਰਬ ਬਿਠਾਰੋ ਮਿਲ ਕਰ ਤਾਹੀ,
ਇਸ ਕਰਕੇ ਸਾਰਿਆਂ ਨੂੰ ਬਿਠਾਉਣਾ ਕਰੀਏ, ਉਹਨੂੰ ਆਪਾਂ ਰਾਜ ਤੇ ਬਿਠਾ ਦਿਆਂਗੇ।
ਤ੍ਰੈ ਦਰ ਨਗਰ ਬੰਦ ਕਰਵਾਏ,
ਇਸ ਤਰ੍ਹਾਂ ਗੁਰੂ ਪਿਆਰੇ ਇਹਨਾਂ ਨੇ ਮਤਾ ਕੀਤਾ ਕਿ ਹੁਣ ਜਿਹੜੇ ਪੁਰਾਣੇ ਸਮੇਂ ਦੇ ਵਿੱਚ ਨਗਰਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਚਾਰ ਦਰਵਾਜ਼ੇ ਬਾਹਰਲੇ ਪਾਸੇ ਹੋਇਆ ਕਰਦੇ ਸਨ, ਕੰਧ ਬਣਾ ਕੇ ਤੇ ਨਗਰ ਜਾਂ ਸ਼ਹਿਰ ਨੂੰ ਉਹਦੇ ਵਿੱਚ ਰੱਖਿਆ ਜਾਂਦਾ ਸੀ ਕਿ ਬਾਹਰੋਂ ਚੋਰ ਆ ਕੇ ਚੋਰੀ ਨਾ ਕਰਨ। ਰਾਖੀ ਹੁੰਦੀ ਸੀ ਨਗਰ ਦੀ ਤੇ ਚਾਰ ਦਰਵਾਜ਼ੇ ਹੁੰਦੇ ਸਨ ਤੇ ਤਿੰਨ ਦਰਵਾਜ਼ੇ ਨੇ ਜਿਹੜੇ ਨਗਰ ਦੇ ਇਹਨਾਂ ਨੇ ਬੰਦ ਕਰਵਾ ਦਿੱਤੇ ਹਨ, ਚੌਥਾ ਖੁੱਲਾ ਰੱਖਿਆ ਹੈ।
ਬੋਲ ਏਕ ਦਰ ਸਭ ਮਿਲ ਜਾਏ,
ਸਾਰਿਆਂ ਨੇ ਮਿਲ ਕੇ ਇੱਕ ਦਰਵਾਜ਼ਾ ਖੋਲ ਦਿੱਤਾ ਹੈ।
ਹੋਰ ਪਈ ਜੋ ਮਿਲੇ ਅਗਾਰੀ,
ਤੇ ਵਿਚਾਰ ਕੀਤੇ ਆਪਾਂ ਸਾਰੇ ਇਹ ਦਰਵਾਜ਼ੇ ਤੇ ਬਹਿ ਜਾਂਦੇ ਹਾਂ, ਅੰਮ੍ਰਿਤ ਵੇਲਾ ਹੋਵੇਗਾ, ਦਿਨ ਚੜੇਗਾ, ਜਿਹੜਾ ਸਵੇਰੇ ਆਪਾਂ ਨੂੰ ਆ ਕੇ ਮਿਲੇਗਾ।
ਏਕੋ ਦੇਵਾਂ ਤਖਤ ਬਿਠਾਰੇ,
ਆਪਾਂ ਰਾਜ ਗੱਦੀ ਉੱਪਰ ਤਖਤ ਉੱਪਰ ਬਿਠਾ ਦੇਵਾਂਗੇ।
ਮਾਨੀ ਸਭ ਨੇ ਕਹਿ ਜਿਸ ਪੰਥੀ,
ਇਹ ਜਿਹੜੀ ਸਲਾਹ ਸਾਰਿਆਂ ਨੇ ਸਾਰਿਆਂ ਨੇ ਮੰਨ ਲਈ ਵੀ ਹਾਂ ਇੱਦਾਂ
ਰਹੋ। ਖੇਤ ਪਰ ਬਾਲਕ ਰਾਤੇ,
ਉਹ ਜਿਹੜਾ ਬਾਲਕ ਸੀ ਨਾ ਉਹ ਸਾਰੀ ਰਾਤ ਖੇਤ ਦੀ ਰਾਖੀ ਕਰਦਾ ਰਿਹਾ ਹੈ।
ਕਈ ਹੋਰ ਘਰ ਆਵਣ ਲਾਗਾ,
ਅੰਮ੍ਰਿਤ ਵੇਲਾ ਹੋਇਆ, ਸਤਿਗੁਰਾਂ ਦਾ ਵਚਨ ਮੰਨਿਆ ਕਿ ਅੰਮ੍ਰਿਤ ਵੇਲਾ ਹੋਇਆ, ਜਾ ਕੇ ਇਸ਼ਨਾਨ ਕਰਕੇ ਨਾਮ ਜਪੀਏ ਤੇ ਘਰ ਨੂੰ ਆ ਰਿਹਾ ਹੈ।
ਸਭ ਹਿਨ ਮਿਲਤ ਪਯੂ ਵਟ ਭਾਗਾ,
ਵੱਡਿਆਂ ਭਾਗਾਂ ਵਾਲਾ ਆ ਕੇ ਸਾਰਿਆਂ ਨੂੰ ਮਿਲਿਆ। ਮੰਤਰੀਆਂ ਨੇ ਵੀ ਰਾਜ ਨਹੀਂ ਪ੍ਰਾਪਤ ਕੀਤਾ, ਮੰਤਰੀ ਕਹਿੰਦੇ ਨੇ ਜੇ ਰਾਜ ਦੇ ਅਸੀਂ ਮਾਲਕ ਬਣਾਂਗੇ ਸਾਡਾ ਕਿੱਥੇ ਭਲਾ ਹੋਵੇਗਾ, ਨਰਕਾਂ ਨੂੰ ਜਾਵਾਂਗੇ। ਅੱਜ ਕੱਲ ਦੇ ਵਾਂਗ ਮੁੱਖ ਮੰਤਰੀ ਨੇ ਸਨ ਜਿਹੜੇ ਕੁਰਸੀ ਚਾਹੁੰਦੇ ਨੇ, ਤੋ ਇਸ ਪ੍ਰਕਾਰ ਉਹ ਥੋੜਾ ਜਿਹਾ ਧਰਮ ਹੁੰਦਾ ਹੋਇਆ ਕਰਦਾ ਸੀ, ਲੋਕਾਂ ਦੇ ਵਿੱਚ ਨਿਆਂ ਹੁੰਦਾ ਸੀ, ਧਰਮੀ ਵੀ ਮੰਤਰੀ ਵੀ ਧਰਮੀ ਹੁੰਦੇ ਸਨ ਤੇ ਰਾਜੇ ਵੀ ਧਰਮੀ ਹੁੰਦੇ ਸਨ, ਇਸ ਪ੍ਰਕਾਰ ਭੁੱਖੜ ਨਹੀਂ ਸਨ, ਰੱਜੇ ਪੁੱਜੇ ਸਨ ਤੇ ਇਸ ਤਰੀਕੇ ਨਾਲ ਗੁਰੂ ਪਿਆਰ ਉਹ ਬੱਚਾ ਆ ਗਿਆ।
ਲੇਤੇ ਕੋ ਇਸ਼ਨਾਨ ਕਰਾਇਓ,
ਬੱਚੇ ਨੂੰ ਲੈ ਕਰਕੇ ਉਸ ਵਕਤ ਇਸ਼ਨਾਨ ਕਰਵਾਇਆ ਉਹਨਾਂ ਨੇ।
ਰਾਜ ਸਰਬ ਕੀ ਤਖਤ ਬਿਠਾਇਓ,
ਸਤਿਗੁਰਾਂ ਦੇ ਬਚਨਾਂ ਕਰਕੇ ਉਹਨੂੰ ਇਹ ਪ੍ਰਾਪਤੀ ਹੋਈ ਹੈ। ਉਹਨਾਂ ਮੰਤਰੀਆਂ ਨੇ ਬੱਚੇ ਨੂੰ ਇਸ਼ਨਾਨ ਕਰਵਾ ਕੇ ਮੱਥੇ ਤੇ ਤਿਲਕ ਲਾ ਕੇ ਨਾ ਰਾਜ ਤੱਕ ਬਿਠਾ ਦਿੱਤਾ ਤਖਤ ਉੱਪਰ।
ਗੁਰਕੂ ਬਚਨ ਪਾਏ ਸੋ ਬਾਲਕ,
ਸਤਿਗੁਰਾਂ ਦਾ ਬਚਨ ਪਾ ਕਰਕੇ ਉਹ ਜਿਹੜਾ ਬਾਲਕ ਸੀ
ਬਾਦਸ਼ਾਹ ਹੋਇਓ ਤਤਕਾਲਿਕ,
ਇਸੇ ਨਾਲ ਬਾਦਸ਼ਾਹ ਬਣ ਗਿਆ, ਪਾਤਸ਼ਾਹ ਹੀ ਪ੍ਰਾਪਤ ਹੋ ਗਈ, ਚੱਕਰਵਰਤੀ ਬਣ ਗਿਆ।
ਇਸ ਪ੍ਰਕਾਰ ਬਾਅਦ ਤਾਂ ਹੀ ਪ੍ਰਸੰਗਾ,
ਕਵੀ ਜੀ ਕਹਿੰਦੇ ਇੱਥੇ ਉਸ ਤਰੀਕੇ ਨਾਲ ਪ੍ਰਸੰਗ ਹੋਇਆ ਹੈ।
ਅਬ ਗੁਰ ਕਹੋ ਕਥਾ ਸੋ ਅਮੰਗਾ,
ਹੁਣ ਸਤਿਗੁਰਾਂ ਦੀ ਜਿਹੜੀ ਕਥਾ ਸਹਿਤ ਚਾਹ ਦੇ ਅੱਗੇ ਹੋਰ ਸੁਣਾਉਣੇ ਆ ਤੁਹਾਨੂੰ।
ਮਗ ਮੈਂ ਗਮ ਨੇ ਚਾਹੇ ਅਗਾਰੇ,
ਰਸਤੇ ਉੱਪਰ ਚੱਲੇ ਜਾ ਰਹੇ ਨੇ ਅੱਗੇ ਨੂੰ,
ਤਨਮੁਖ ਮਿਲੋ ਏਕ ਵਪਾਰੇ,
ਅੱਗੇ ਮਹਾਰਾਜ ਜਦੋਂ ਗਏ ਨੇ ਇੱਕ ਉਸ ਵਪਾਰੀ ਮਿਲਿਆ ਮਹਾਰਾਜ,
ਤੇ ਤੋਂ ਸ੍ਰੀ ਗੁਰੂ ਗਿਰਾ ਉਚਾਰੇ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਬਾਣੀ ਕਹੀ ਹੈ।
ਕਿਆ ਬੰਧਿਓ ਹੈ ਤੁਸੀਂ ਪੇਸ਼ਾਰੇ,
ਉਸ ਪ੍ਰਕਾਰ ਮਹਾਰਾਜ ਕਹਿੰਦੇ ਇਹ ਜਿਹੜਾ ਤੂੰ ਪਿੱਛੇ ਚੁੱਕੀ ਫਿਰਦਾ ਇਹ ਕੀ ਬੰਨਿਆ, ਉਹਨੇ ਕੋਈ ਪੋਟਲੀ ਬੰਨੀ ਹੋਈ ਸੀ, ਉਹਨੇ ਚੁੱਕੀ ਹੋਈ ਸੀ ਤੇ ਮਹਾਰੇ ਕਹਿੰਦੇ ਭਾਈ ਇਹ ਪੋਟਲੀ ਦੇ ਵਿੱਚ ਤੂੰ ਸੌਦਾ ਪਤਾ ਕੀ ਬੰਨੀ ਫਿਰਦਾ ਹੈ।
ਹੁਣ ਤਾਂ ਵਪਾਰੀ ਬਚਨੇ ਉਚਾਰਾ
ਕਰਕੇ ਜਿਹੜਾ ਵਪਾਰੀ ਸੀ ਕਹਿਣ ਲੱਗਾ ਹੈ,
ਲੋਨ ਤੂਲ ਤਿਲ ਵਿਵਹਾਰ
ਲਗਾ ਤੇ ਪਾਤਸ਼ਾਹ ਜੀ ਇਹਦੇ ਵਿੱਚ ਲੂਣ ਹੈ, ਇਹਦੇ ਵਿੱਚ ਤੇਲ ਹੈ, ਇਹਦੇ ਵਿੱਚ ਹਲਦੀ ਹੈ, ਇਸ ਤਰੀਕੇ ਨਾਲ ਜਿਹੜੀਆਂ ਇਹ ਛੋਟੀਆਂ ਮੋਟੀਆਂ ਘਰਾਂ ਚ ਵਰਤਣ ਵਾਲੀਆਂ ਵਸਤੂਆਂ ਉਹ ਹਨ।
ਇਹ ਜੀਵਕਾ ਗ੍ਰਾਮਣ ਫਿਰ
ਇਹ ਵੇਚਣ ਦੇ ਵਾਸਤੇ ਪਿੰਡਾਂ ਦੇ ਵਿੱਚ ਹੁਣ ਵੀ ਪੰਜਾਬ ਦੇ ਵਿੱਚ ਜਿਵੇਂ ਸਾਈਕਲ ਜਾਂ ਸਕੂਟਰੀ ਦੇ ਉੱਪਰ ਗੇੜੇ ਲਾਉਂਦੇ ਨੇ ਵੇਚਣ ਵਾਸਤੇ, ਉਹ ਤੁਰ ਕੇ ਵੇਚ ਰਿਹਾ ਸੀ। ਕਹਿੰਦਾ ਮਹਾਰਾਜ ਇਹ ਮੈਂ ਘਰ ਦੇ ਗੁਜ਼ਾਰੇ ਦੇ ਵਾਸਤੇ ਇਹ ਚੀਜ਼ਾਂ ਵੇਚ ਕੇ ਤੇ ਗੁਜ਼ਾਰਾ ਕਰਦਾ ਹਾਂ,
ਕਰਕੇ ਵਣਜ ਲਾਭ ਅਨੁਸਾਰ ਹੀ,
ਸੋ ਇਸ ਤਰੀਕੇ ਨਾਲ ਇਹਨਾਂ ਦੇ ਵਿੱਚੋਂ ਮੈਂ ਲਾਭ ਕਰਕੇ ਤੇ ਇਸ ਨਾਲ ਵਪਾਰ ਕਰਦਾ ਹਾਂ।
ਇਹ ਗੱਦ ਦੇਣ ਗੁਰੂ ਤਮ ਬੋਲੇ,
ਉਸ ਨੂੰ ਮੁਕਤੀ ਦੇਣ ਦੇ ਵਾਸਤੇ ਤਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਬਚਨ ਕਰਨ ਲੱਗੇ ਨੇ।
ਹਮੇ ਦਿਖਾਵੋ ਗਠੜੀ ਖੋਲੇ,
ਹਰੀ ਪ੍ਰਮਾਜ ਕਹਿੰਦੇ ਸਾਨੂੰ ਇਹ ਗਠੜੀ ਜਿਹੜੀ ਤੂੰ ਚੁੱਕੀ ਨਾ ਇਹ ਖੋਲ ਕੇ
ਸੁਣ ਕੰਧੇ ਤੇ ਤਾਹੇ ਉਤਾਰੀ,
ਸੁਣ ਕੇ ਸਤਿਗੁਰਾਂ ਦਾ ਬਚਨ ਓਹਨੇ ਮੋਢੇ ਤੋਂ ਥੱਲੇ ਲਾ ਕੇ ਰੱਖ ਦਿੱਤੀ ਹੈ।
ਖੋਲ ਗੰਢ ਤਰ ਦੀ ਨਿਆਗਾਰੇ,
ਗੰਢ ਖੋਲ ਕੇ ਗੱਠੜੀ ਦੀ ਪੋਟਲੀ ਦੀ ਮਹਾਰਾਜ ਨੂੰ ਵਿਖਾਉਣਾ ਕੀਤੀ ਹੈ।
ਤੋਲਣ ਹੇਤ ਜੇ ਪਾਹਨ ਪਾਏ,
ਤੋਲਣ ਦੇ ਵਾਸਤੇ ਓਹਦੇ ਵਿਚ ਛੋਟੇ ਛੋਟੇ ਪੱਥਰ ਪਾਏ, ਭਾਰ ਪਾਇਆ, ਵੱਟੇ ਪਾਏ ਹੋਏ ਸਨ।
ਸ੍ਰੀ ਪ੍ਰਭ ਨੇ ਸੁਹਾਤੇ
ਨਾਨਕ ਦੇ ਮਹਾਰਾਜ ਨੇ ਉਹ ਜਿਹੜੇ ਪੱਥਰ ਦੇ ਵੱਟੇ ਸਨ ਹੱਥਾਂ ਵਿਚ ਚੁੱਕ ਲਏ ਹਨ।
ਪੂਜਨ ਕੇ ਹੈ ਤੋ ਗਿਰਾ ਉਤਾਰੇ,
ਪੁੱਛਣ ਦੇ ਵਾਸਤੇ ਗੁਰੂ ਪਿਆਰਿਓ ਮਹਾਰਾਜ ਨੇ ਬਚਨ ਕੀਤੇ।
ਤੇਰੇ ਕੋ ਨਾਉ ਬਤਾਓ ਵਪਾਰੇ,
ਮਹਾਰਾਜ ਕਹਿੰਦੇ ਵਪਾਰੀ ਜੀ ਇਹਨਾਂ ਇਹ ਜਿਹੜੇ ਵੱਟੇ ਨੇ ਇਹਨਾਂ ਦੇ ਨਾਂ ਦੱਸੋ ਸਾਨੂੰ।
ਦੋਹਰਾ ਪੰਜ ਸੇਰ ਦੋ ਸੇਰ ਇੱਕ,
ਇਹ ਕਿੰਨੇ ਕਿਲੋ ਦਾ, ਇਹ ਕਿੰਨੇ ਕਿਲੋ ਦਾ ਸਾਨੂੰ ਦੱਸ। ਤੇ ਵਪਾਰੀ ਕਹਿਣ ਲੱਗਾ ਮਹਾਰਾਜ ਆ ਜਿਹੜਾ ਪਿਆ ਇਹ 5 ਕਿਲੋ ਦਾ, ਆ ਜਿਹੜਾ ਹੈ ਇਹ 2 ਸੇਰ 2 ਕਿਲੋ ਦਾ ਹੈ।
ਫਿਰ ਇੱਕ ਆਏ,
ਆ ਜਿਹੜਾ ਇਸ ਪਾਸੇ ਪਿਆ ਇਹ 1 ਕਿਲੋ ਦਾ ਹੈ।
ਪਾਓ ਇੱਕ ਕੋ ਨਾਉ ਹੈ,
ਇੱਕ ਜਿਹੜਾ ਵੱਟਾ ਉਹ ਪਾਈਏ ਦਾ ਹੈ, ਪਾਈਆ ਜਿਹੜਾ ਵਜਨ ਹੁੰਦਾ ਉਹਦਾ ਹੈ।
ਜੋ ਤੁਮਰੇ ਕਰਮਾ ਹੈ,
ਜਿਹੜਾ ਮਹਾਰਾਜ ਆਪ ਜੀ ਦੇ ਹੱਥ ਵਿਚ ਨਾ ਵੱਟਾ ਇਹ ਪਾਈਏ ਦਾ, ਇਹਨੂੰ ਪਾਈਆ ਕਿਸੇ ਨੇ।
ਚੌਪਈ ਸੁਣ ਗੁਰ ਕਹੇ ਤਨ ਇਹ ਪਾਓ,
ਸੁਣ ਕਰਕੇ ਸਤਿਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਵਪਾਰੀ ਜੀ ਇਹ ਜਿਹੜਾ ਵੱਟਾ ਨਾ ਪਾਈਏ ਦਾ ਇਹ ਤਨ ਹੈ।
ਜਿਨ ਆਪਣੋ ਲਗ ਨਾਮ ਤੁਰਾਓ,
ਜਿਹਨੇ ਆਪਣੇ ਆਪ ਨੂੰ ਛੋਟਾ ਨਾਮ ਕਹਾਇਆ ਪਾਈਏ ਦਾ, ਪਾਈਏ ਦਾ ਹੁਣ ਵਜਨ ਵੱਟਾ ਹੁੰਦਾ ਛੋਟਾ ਹੁੰਦਾ, ਥੋੜਾ ਪਾਰ ਉਹਦਾ ਹੁੰਦਾ, ਤੇ ਉਹਦਾ ਨਾਮ ਹੈ ਪਾਈਆ। ਪਾਈਆ ਮਤਲਬ ਪਾਉਣ ਵਾਲਾ, ਜਿਹਨੂੰ ਪ੍ਰਾਪਤੀ ਹੋ ਜਾਵੇ ਸਤਿਗੁਰਾਂ ਦੇ ਹੱਥ ਵਿਚ, ਉਹ ਹੈ ਉਹਨੇ ਪ੍ਰਾਪਤ ਕਰ ਲਿਆ ਮਹਾਰਾਜ ਦੇ ਹੱਥ। ਇਸ ਪ੍ਰਕਾਰ ਮਹਾਰਾਜ ਕਹਿੰਦੇ ਪਾਈ ਕੇ ਜਿਹੜਾ ਪਾਈਆ ਨਾ, ਜਿਹੜਾ ਪਾਈਆ ਇਹ ਧਨ ਹੈ, ਇਹਨੇ ਆਪਣਾ ਛੋਟਾ ਨਾਮ ਰਖਾਇਆ ਹੈ ਪਾਈਆ।
ਪੂਜਣ ਯੋਗ ਇਹੀ ਹਮ ਜਾਨਾ,
ਅਸੀਂ ਜਾਣ ਲਿਆ ਕਿ ਇਹ ਜਿਹੜਾ ਛੋਟਾ ਹੈ ਇਹ ਪੂਜਣ ਯੋਗ ਹੈ। ਮਹਾਰਾਜ ਇੱਥੇ ਬੜੀ ਭਾਰੀ ਸਿੱਖਿਆ ਦਿੰਦੇ ਨੇ, ਜਿਹੜਾ ਛੋਟਾ ਨਿਮਰਤਾ ਦੇ ਵਿਚ ਆਉਂਦਾ ਨਾ ਉਹ ਪੂਜਣ ਯੋਗ ਹੋਇਆ ਕਰਦਾ, ਜਿਹੜਾ ਨਿਮਰਤਾ ਧਾਰਨ ਕਰਦਾ ਹੈ। ਵਿਸ਼ਨੂੰ ਭਗਵਾਨ ਦੇ ਜਾ ਕੇ ਭ੍ਰਿਖੂ ਨੇ ਲੱਤ ਮਾਰੀ ਵਕਤ ਦੇ ਵਿਚ, ਹੁਣ ਕਿੰਨਾ ਲੋਕਾਂ ਦਾ ਮਾਲਕ ਹੈ ਵਿਸ਼ਨੂੰ, ਤੇ ਸਾਰਿਆਂ ਨੂੰ ਰੋਜ਼ੀ ਰੋਟੀ ਪਹੁੰਚਾਉਂਦਾ ਹੈ। ਰੋਟੀ ਅਕਾਲ ਪੁਰਖ ਵੱਲੋਂ ਲੱਗੀ ਸੀ, ਰੋਟੀ ਉਹਨੇ ਜਾ ਕੇ ਲੱਤ ਮਾਰ ਦਿੱਤੀ, ਉਹਦੇ ਚਰਨ ਧੋਤੇ। ਜਦੋਂ ਉਹਨਾਂ ਨੇ ਅਵਤਾਰ ਧਾਰਿਆ ਕ੍ਰਿਸ਼ਨ ਭਗਵਾਨ ਦੇ, ਨਿਮਰਤਾ ਧਾਰੀ ਨਾ, ਇੰਨੀ ਵੱਡੀ ਪਦਵੀ ਉਹਨੂੰ ਮਿਲੀ ਹੈ, ਇਸ ਕਰਕੇ ਨਿਮਰਤਾ ਦੇ ਵਿਚ ਹੁਣ ਫਲ ਪ੍ਰਾਪਤ ਹੋਇਆ ਕਰਦਾ। ਮਹਾਰਾਜ ਕਹਿੰਦੇ ਪਾਈ ਇਹ ਪਾਈਆ ਤਨ ਹੈ।
ਸੁਣੋ ਕਾਨ ਦੇ ਕਰ ਮਰਦਾਨਾ,
ਭਾਈ ਮਰਦਾਨਾ ਜੀ ਕੰਨ ਦੇ ਕਰਕੇ ਸੁਣੋ,
ਇਸ ਵਿਚ ਵਚਨ ਵਪਾਰੀ ਸੁਣੇ,
ਇਸ ਪ੍ਰਕਾਰ ਵਪਾਰੀ ਨੇ ਵਚਨ ਸੁਣੇ ਹਨ।
ਪੂਰਨ ਸੰਤ ਰਿਦੇ ਮੈਂ ਗੁਣੇ,
ਤੇ ਸਤਿਗੁਰਾਂ ਨੂੰ ਪੂਰਨ ਸੰਤ ਆਪਣੇ ਮਨ ਵਿਚ ਜਾਣਿਆ ਹੈ।
ਆਪਾ ਖੋਏ ਪਰੋ ਸ਼ਰਨਾਏ,
ਆਪਾ ਭਾਵ ਗਵਾ ਕੇ ਹੋਮੇ ਛੱਡ ਕੇ ਸਤਿਗੁਰਾਂ ਦੇ ਚਰਨੀ ਲਿਪਿਆ ਹੈ।
ਵਿਸ਼ੇ ਵਾਸ਼ਨਾ ਸਰਬ ਗਵਾਏ,
ਵਿਸ਼ਿਆਂ ਦੀ ਜਿਹੜੀ ਵਾਸਨਾ ਸੀ ਸਤਿਗੁਰਾਂ ਦੇ ਦਰਸ਼ਨਾਂ ਦੇ ਪ੍ਰਤਾਪ ਕਰਕੇ ਸਾਰੀ ਨਾਸ ਹੋ ਗਈ ਹੈ।
ਪਰੋ ਚਰਨ ਪਰ ਸਿਰ ਹੋਇਆ ਦੀਨੋ,
ਨਿਮਰਤਾ ਚਾ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਰੱਖ ਦਿੱਤਾ ਵਪਾਰੀ ਨੇ।
ਪਰਿਓ ਰਹੋ ਨਾ ਉਠਾਵ ਨਕੀਨੋ,
ਸਤਿਗੁਰਾਂ ਦੇ ਚਰਨਾਂ ਤੇ ਪਿਆਰਿਆ ਉੱਠਣਾ ਨਹੀਂ ਕੀਤਾ।
ਦੇਖ ਦੀਨਤਾ ਤੇ ਜਗਨਾਥਾ,
ਗਰੀਬੀ ਵੇਖ ਕਰਕੇ ਸੰਸਾਰ ਦੇ ਮਾਲਕ ਗੁਰੂ ਨਾਨਕ ਦੇਵ ਜੀ ਨੇ,
ਸਿਰ ਪਰ ਤਰੂ ਕਮਲ ਸਮ ਹਾਥਾ,
ਸਤਿਗੁਰਾਂ ਨੇ ਆਪਣਾ ਸੋਹਣਾ ਕਮਲਾਂ ਵਰਗਾ ਹੱਥ ਉਹਦੇ ਸਿਰ ਤੇ ਰੱਖ ਦਿੱਤਾ। ਇਸ ਤਰ੍ਹਾਂ
ਸ਼ੇਸ਼ਨ ਖੁੱਲ ਗਏ ਪ੍ਰਗਟ ਕਪਾਟਾ,
ਸਵਾਗਤ ਗੁਰੂ ਪਿਆਰ ਉਹਦੇ ਜਿਹੜੇ ਕਪਾਟ ਸਨ ਆਸਾਂ ਦੇਸਾਂ ਦੇ, ਜਿਨ੍ਹਾਂ ਦੇ ਕਰਕੇ ਸਾਨੂੰ ਪਰਮੇਸ਼ਰ ਨੀ ਨਜ਼ਰੀ ਆਉਂਦਾ, ਉਹ ਸਾਰੇ ਕਪਾਟ ਖੁੱਲ ਗਏ ਹਨ।
ਅਦਭੁਤ ਪਯੋ ਅਪਰੀ ਠਾਂਟਾ,
ਅਦਭੁਤ ਬੜਾ ਅਦਭੁਤ ਅਸ਼ਚਰ ਜੀ ਜਿਹੜਾ ਬਨਾਵਟ ਬਣ ਗਈ ਉਹਦੇ ਅੰਦਰ,
ਜਗਿਓ ਗਿਆਨ ਤੁਮ ਦਾਸ ਸਭ ਖੋਈ,
ਸਤਿਗੁਰਾਂ ਦੇ ਹੱਥ ਰੱਖਣ ਦੇ ਨਾਲ ਉਹਦੇ ਅੰਦਰ ਬ੍ਰਹਮ ਗਿਆਨ ਹੋ ਗਿਆ, ਹਿਰਦੇ ਚ ਪ੍ਰਕਾਸ਼ ਹੋ ਗਿਆ, ਰੂਪ ਦਾ ਤੇ ਸੁਭਤਾ ਸਾਰੀ ਨਾਸ਼ ਹੋ ਗਈ ਹੈ।
ਤੀਨ ਲੋਕ ਕੀ ਸੋਧ ਔਰ ਖੋਈ,
ਹਿਰਦੇ ਦੇ ਵਿਚ ਤਿੰਨਾਂ ਲੋਕਾਂ ਦੀ ਉਹਨੂੰ ਸੋਝੀ ਹੋ ਗਈ, ਖਬਰ ਹੋ ਗਈ, ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ ਉਸ ਨੂੰ।
ਦੋਹਰਾ ਜਬ ਬਾਲੇ ਨੇ ਅਸ ਕਹੀ,
ਜਦੋਂ ਭਾਈ ਬਾਲੇ ਨੇ ਇਹ ਸਾਰੀ ਕਥਾ ਨੂੰ ਖਡੂਰ ਸਾਹਿਬ ਦੇ ਵਿਚ ਚੱਲਦੀ ਹੈ, ਤੇ ਖਡੂਰ ਸਾਹਿਬ ਦੇ ਵਿਚ ਭਾਈ ਬਾਲੇ ਜੀ ਨੇ ਜਦੋਂ ਇਹ ਕਥਾ ਗੁਰੂ ਅੰਗਦ ਦੇ ਮਹਾਰਾਜ ਨੂੰ ਸੁਣਾਈ,
ਵਪਾਰੀ ਕੀ ਗਾਥ,
ਵਪਾਰੀ ਦੀ ਸਾਰੀ ਜਿਹੜੀ ਕਥਾ ਸੀ,
ਦਰਸ਼ਨ ਪ੍ਰਾਪਤ ਗਿਆਨ,
ਦਰਸ਼ਨਾਂ ਦੇ ਨਾਲ ਗਿਆਨ ਪ੍ਰਾਪਤ ਹੋ ਗਿਆ ਵਪਾਰੀ ਨੂੰ,
ਪਰਸੇ ਪ੍ਰਭ ਕੋ ਹੱਥ,
ਸਤਿਗੁਰਾਂ ਨੇ ਜਦੋਂ ਆਪਣਾ ਹੱਥ ਉਹਦੇ ਸਿਰ ਤੇ ਰੱਖਿਆ,
ਚੌਪਈ ਤਬ ਸ੍ਰੀ ਅੰਗਦ ਬੋਲੇ ਬਾਣੀ,
ਤਦੋਂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਕਹਿਣ ਲੱਗੇ ਹਨ,
ਇਹ ਬਾਲੇ ਇਹ ਕਹੋ ਕਹਾਣੀ,
ਤੇ ਮਹਾਰਾਜ ਪੁੱਛਣ ਲੱਗੇ ਬਾਲਿਆ ਇਹ ਜਿਹੜੀ ਸਾਰੀ ਤੂੰ ਕਥਾ ਸਾਨੂੰ ਕਹੀ ਹੈ ਦੁਬਾਰਾ ਦੱਸ ਇੱਕ ਵਾਰੀ।
ਇਹਨ ਵਪਾਰੀ ਤਦ ਸ਼ਿਰ ਪਾਈ,
ਇਹ ਜਿਹੜਾ ਵਪਾਰੀ ਸੀ ਗੁਰੂ ਨਾਨਕ ਦੇਵ ਜੀ ਪਾਸ ਆਇਆ, ਇਹਨੇ ਬੜੀ ਛੇਤੀ ਬ੍ਰਹਮ ਗਿਆਨ ਦੀ ਪ੍ਰਾਪਤੀ ਕਰ ਲਈ ਹੈ।
ਬਸ ਸ਼ਿਰ ਕਾਲ ਨਾ ਸੇਵ ਕਮਾਈ,
ਨਾ ਤਾਂ ਇਹਨੇ ਥੋੜੀ ਜਿਹੀ ਸੇਵਾ ਕੀਤੀ ਸਤਿਗੁਰਾਂ ਦੀ, ਇਸੇ ਪ੍ਰਕਾਰ ਬੜੀ ਛੇਤੀ ਗਿਆਨ ਹੋਇਆ।
ਹੋਰਨ ਕੀ ਨਿਸ਼ਾਮ ਦਿਆਵੇ ਹੰਸਾ।
ਇਹਨੇ ਸਤਿਗੁਰਾਂ ਦੇ ਕੋਲੋਂ ਸ਼ਬਦ ਲੈ ਕੇ ਗੁਰਬਾਣੀ ਦਾ ਨਾ ਨਾਮ ਦਾ ਇਹਨੇ ਅਭਿਆਸ ਵੀ ਨੀ ਕੀਤਾ ਤੇ ਸੇਵਾ ਵੀ ਨੀ ਕੀਤੀ, ਇਹਨੂੰ ਗਿਆਨ ਬੜੀ ਛੇਤੀ ਹੋ ਗਿਆ ਹੈ।
ਗਿਆਨੀ ਪਇਓ ਪਾਏ ਸੋਹਰ ਹੰਸਾ,
ਸੁਖਾਂ ਦੀ ਰਾਸ ਪਰਮੇਸ਼ਰ ਦੀ ਪ੍ਰਾਪਤੀ ਕਰਕੇ ਗਿਆਨੀ ਬਣ ਗਿਆ ਹੈ।
ਬਾਲੇ ਨੇ ਤਬ ਬਚਨ ਉਚਾਰੇ,
ਭਾਈ ਬਾਲਾ ਜੀ ਸਤਿਗੁਰੂ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਸੁਣ ਅੰਗਦ ਸ੍ਰੀ ਨਾਨਕ ਪਿਆਰੇ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਿਆਰੇ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਸੁਣੋ,
ਮੈਂ ਪੂਜਨ ਕੀਨੇ ਪ੍ਰਭ ਤਾਪ ਹੈ।
ਇਹ ਪ੍ਰਸ਼ਨ ਉਦੋਂ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਿਆ ਸੀ,
ਤੇ ਪਰ ਖੁਸ਼ੀ ਕੀਨ ਪ੍ਰਭ ਜਾਵੇ,
ਜਦੋਂ ਮਹਾਰਾਜ ਨੇ ਉਹਦੇ ਉੱਪਰ ਇੱਕ ਕਿਰਪਾ ਕੀਤੀ, ਉਹਦੇ ਉੱਪਰ ਮਹਾਰਾਜ ਖੁਸ਼ ਹੋਏ।
ਮੁਝ ਤੋਂ ਜੈਸੇ ਬਚਨ ਉਚਾਰੇ,
ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੈਨੂੰ ਬਚਨ ਕੀਤੇ ਹਨ,
ਤੂੰ ਮੈਂ ਕਹਿ ਪਾਸ ਤੁਮਾਰੇ,
ਮੈਂ ਆਪ ਜੀ ਨੂੰ ਉਸੇ ਤਰ੍ਹਾਂ ਹੂ ਬਹੂ ਉਸੇ ਤਰ੍ਹਾਂ ਹੀ ਸੁਣਾਉਂਦਾ ਹਾਂ।
ਪੂਰਵ ਜਨਮ ਪੁੰਨ ਇਸ ਕੇਰ,
ਮਹਾਰਾਜ ਨੇ ਮੈਨੂੰ ਦੱਸਿਆ ਸੀ ਕਿ ਪੂਰਵਲੇ ਪਹਿਲੇ ਜਨਮ ਦੇ ਵਿੱਚ ਇਸਨੇ ਬੜੇ ਪੁੰਨ ਕੀਤੇ ਸਨ।
ਮਿਲ ਸਭ ਸੰਗਤ ਕੀਣ ਕਨੇਰੇ,
ਇਹਨੇ ਮਿਲ ਕਰਕੇ ਬਹੁਤ ਸਾਰੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਵੀ ਕੀਤੀ ਸੀ, ਰੋਜ਼ ਕਥਾ ਕੀਰਤਨ ਸੁਣਿਆ ਕਰਦਾ ਸੀ।
ਕਾਰਜ ਪਇਓ ਸਿੱਧ ਸਭ ਆਗੋ,
ਇਹਦੇ ਕੀਤੇ ਹੋਏ ਪੁੰਨ ਸਨ ਤੇ ਇਹਨੇ ਸੰਗਤ ਜਿਹੜੀ ਮਹਾਂਪੁਰਸ਼ਾਂ ਦੀ ਕੀਤੀ ਸੀ ਉਹ ਇਹਦਾ ਕਾਰਜ ਹੁਣ ਸਿੱਧ ਹੋ ਗਿਆ ਹੈ।
ਮਿਲਣੋ ਚਾਹਤੀ ਕੁਛ ਪਾਕੋ,
ਇਸ ਕਰਕੇ ਇਹਨੂੰ ਇੱਕ ਗਿਆਨੀ ਦੀ ਮਹਾਂਪੁਰਸ਼ ਜਾਂ ਪੂਰਨ ਗੁਰੂ ਦੀ ਮਿਲਣ ਦੀ ਲੋੜ ਸੀ, ਬਸ ਬਾਕੀ ਦਾ ਸਾਰਾ ਕੰਮ ਹੋਇਆ ਸੀ ਪਹਿਲਾਂ ਹੀ। ਇਸ ਪ੍ਰਕਾਰ ਇਹ ਮਹਾਰਾਜ ਨੇ ਇਹ ਗਿਆਨ ਦਿੱਤਾ, ਮਹਾਰੇ ਅੱਗੇ ਸੁਧਾਰ ਦਿੱਤੀ ਕਿ ਦੀਵਾ ਉਹਦੇ ਵਿੱਚ ਤੇਲ ਵੀ ਪੂਰਾ ਵੱਡੀ ਵੱਟ ਕੇ ਪਾਈ ਹੋਈ ਹੈ, ਬਸ ਉਹਨੂੰ ਇੱਕ ਪੀਕ ਲਾਉਣ ਦੀ ਲੋੜ ਹੁੰਦੀ ਹੈ, ਦੀਵਾ ਜਗ ਜਾਂਦਾ। ਇਹਦੇ ਵਿੱਚ ਪਹਿਲਾਂ ਸਭ ਕੁਝ ਕਮਾਈ ਇਹਨੇ ਕੀਤੀ ਹੋਈ ਸੀ ਪਹਿਲੇ ਜਨਮ ਦੇ ਵਿੱਚ, ਬਸ ਇਹਨੂੰ ਕਿਰਪਾ ਦ੍ਰਿਸ਼ਟੀ ਕਿਰਪਾ ਦੀ ਨਿਗਾਹ ਚਾਹੀਦੀ ਸੀ ਉਹ ਕਰ ਦਿੱਤੀ ਹੈ, ਇਹਨੂੰ ਬ੍ਰਹਮ ਗਿਆਨ ਹੋ ਗਿਆ। ਇਸ ਪ੍ਰਕਾਰ ਇਹ ਸਤਿਗੁਰਾਂ ਨੇ ਇਹਦੇ ਉੱਪਰ ਕਿਰਪਾ ਕੀਤੀ ਹੈ, ਵਿਚਾਰਾਂ ਕਰਦੇ ਹੋਈਆਂ ਅਨੇਕ ਪ੍ਰਕਾਰ ਦੀਆਂ ਪੁੱਲਾਂ ਦੀਆਂ ਮਾਤ ਬਖਸ਼ੀਆਂ ਜੀ ਆਪ ਸਾਰੀ ਸਤਿਗੁਰੂ ਸਾਹਿਬ ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੋਧ ਤੇ ਸਪਸ਼ਟ ਵਿਚਾਰਾਂ ਕਰਨ ਦਾ ਸਤਿਗੁਰੂ ਸਾਹਿਬ ਸਾਡੇ ਉੱਪਰ ਕਿਰਪਾ ਕਰਨ, ਨਾਮ ਜਪਣ ਦਾਤ ਅੰਮ੍ਰਿਤ ਵੇਲੇ ਦੀਆਂ ਦਾਤਾਂ ਕਿਤਾਬ ਇਹੋ ਸੱਜਣ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।